ओंकार सतनाम कर्ता पुरख निरपहु निर्वैर अकाल मूरत अजूनी सैपं गुर प्रसाद जप पाद सच जुगाद सच हैपी सच नानक होसी पी सच हम अवगुण परे एक गुण नाही अमृत छाड बिखे बिख खाई माया मोह परम पै भूले सुत दारा सियों प्रीत लगाई एक उत्तम पंथ सुनियों गुर संगत तेह मिलंत जम त्रास मिटाई एक अरदास पाठ कीरत की गुरु रामदास राखो हो सरनाई जेता जियो पिंड सब तेरा तू अंतर जामी पुरख भगवान दास नंदास कह जन नानक जी हा तू कराई तेहा हों करी वखियान कहां तुच्छ प्रभ बुद्ध हमारी बरन सके मेहमान जो तिहारी हम न सकत कर सिफत तुम्हारी आप ले हो तुम कथा सुधारी कहां लगे एहो कीट बखाने महिमा तोर तू ही प्रभ जाने है पिता जन्म जिम पूत न पावे कहां तवन का भेद बतावे पिता जन्म जिम पूत न पावे कहां तवन का भेद बतावे। सो कहो टल गुर सेविए, अहनिस सहज सुभाय, दर्शन परसे है गुरु के, जन्म मरण दुख जाय। वै सिफत खसम दी, नूर अरसो हो कुरसो हो चटिए, तुधन डिठे सच्चे पात सा, मल जन्म जन्म दी कटी है। सज्जन सच्चा पात साहो, सिर साहां दे साहो, जिस पास बैठिया सो ही है, सबना दा वेसा हो, जिस पास बैठिया सो ही है, सबना दा वेसा हो। सतनाम श्री वाहे गुरु साहिब जीओ, वडहंस महला पंजवा, प्रभ करण कारण समर्था राम, राख जगत सगल देहथा राम, प्रभ करण कारण समर्था राम, राख जगत सगल देहथा राम, समरथ सरणा जोग स्वामी, कृपा निध सुखदाता, हौ कुर्बाणी दास तेरे, जिनी एक पछाता, वरन चिहन ना जाए लखिया, कथन ते अकथा, बिनवंत नानक सुनह बिनती, प्रभ करण कारण समर्था, वरन चिहन ना जाए लखिया, कथन ते अकथा, बिनवंत नानक सुनहु बिनती, प्रभ करण कारण समर्था। वाहिगुरु जी का खालसा, वाहिगुरु जी की फतेह। साहिब आलम ज्ञान स्वरूप चवर छतर तखत दे मालिक, जुग जुग अटल, तन तन आदि सतगुरु श्री गुरु ग्रंथ साहिब महाराज जिया दी अपार बख्शिश हो रही है। अमृत वेला सच नाओ वडियाई विचार दे महावाका अनुसार गुरु शब्द दिया नेमी प्रेमी गुरसिख संगता ने अमृत वेले तो गुरु दरबार अंदर हाजरी भरदिया होया अमृतमई बाणी का नितनेम सरवण किया है। उपरंत आसा जी की वार का हर जस कीर्तन गुरु घर के कीर्तनिया की रसना तो सरवण करके लाह प्राप्त किया है। सब ते उत्तम हर की कथा नाम सुनत दर्द दुख लथा इन्हां महावाकां अनुसार जो इस स्थान ते तुरकी बाणी दी लड़ीवार कथा विचार चल रही है अमृत बाणी दी तुरकी बाणी दी लड़ीवार कथा विचार सरवण करन लई सतगुरु सच्चे पातशाह जीआं दे सन्मुख संगत रूप विच हाजरी भर रहे हां। शहीदां दे सरताज पंचम पातशाह धन गुरु श्री गुरु गुरु अर्जन देव सच्चे पातशाह जिया दी पावन पवित्र रसना तो वडहंस राग अंदर उचारण कीती हुई अमृत बाणी छंता दे रूप विच आपां सरवण कर रहे हां। श्री गुरु अर्जन देव सच्चे पातशाह महाराज जिया दी रसना तो उचारण होया अज दा ए परम कल्याणकारी उपदेश इस मनुखा जीवन दी सफलता दा ए पवित्र उपदेश जो कि सतगुरां दी अमृतमय बाणी द्वारा आपां सरवण कर रहे हां। वडहंस राग अंदर आदि श्री गुरु ग्रंथ साहिब जिया दे 578 अंग ते अज दा ए पावन उपदेश दर्ज है। इस पावन पवित्र शब्द द्वारा श्री गुरु गुरु अर्जन साहिब सच्चे पातशाह जी जो परम कल्याणकारी सिखिया जो पावन पवित्र उपदेश आपां नूं बख्शिश कर देने आओ गुरु चरणां च संगत रूप विच हाजरी भरदिया होया अमृतमय बाणी दी विचार सरवण करके सत संगत दा लाहा प्राप्त करिए जी। सतनाम श्री वाहे गुरु साहिब जीओ वडहंस महला पंजवा प्रभ करण कारण समर्था राम ਵੱਡਾ ਹੰਸ ਰਾਗ ਅੰਦਰ ਮਹੱਲਾ ਪੰਜਵਾਂ, ਪੰਜਵੇਂ ਮਹੱਲੇ, ਪੰਜਵੇਂ ਸਤਿਗੁਰੂ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਵਿੱਤਰ ਸ਼ਬਦ ਦੇ ਪਹਿਲੇ ਅੰਕ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ ਔਰ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਦਾ ਉਪਦੇਸ਼ ਦੇ ਰਹੇ ਨੇ। ਇਸ ਪਾਵਨ ਸ਼ਬਦ ਦੇ ਚਾਰ ਅੰਕ ਹਨ, ਚਾਰ ਪਦੇ ਹਨ। ਪਹਿਲੇ ਅੰਕ ਵਿੱਚ, ਪਹਿਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ ਉਹ ਜੋ ਪ੍ਰਭੂ ਹੈ, ਪਰਮਾਤਮਾ ਹੈ, ਉਹ ਵਾਹਿਗੁਰੂ ਪਰਮਾਤਮਾ ਕਰਨ ਕਾਰਨ ਸਮਰੱਥਾ, ਉਹ ਜੋ ਰਾਮ ਹੈ, ਰਮਿਆ ਹੋਇਆ ਵਾਹਿਗੁਰੂ ਹੈ, ਸਰਬ ਵਿਆਪਕ ਹੈ, ਕਹਿੰਦੇ ਸਭ ਕੁਝ ਕਰਨ ਦੇ ਸਮਰੱਥ ਹੈ, ਹਰ ਇੱਕ ਕੰਮ ਦਾ ਉਹ ਕਾਰਨ ਹੈ, ਕਿਉਂਕਿ ਸ੍ਰਿਸ਼ਟੀ ਅੰਦਰ, ਸੰਸਾਰ ਅੰਦਰ ਕੁਝ ਵੀ ਵਾਪਰਦਾ ਹੈ, ਕੁਝ ਵੀ ਹੁੰਦਾ ਹੈ, ਉਹਦਾ ਕਾਰਨ ਹੈ। ਬਾਰਿਸ਼ ਹੋਵੇਗੀ, ਹਨੇਰੀ ਆਵੇਗੀ, ਸਰਦੀ ਹੋਵੇਗੀ, ਗਰਮੀ ਹੋਵੇਗੀ, ਹਰ ਇੱਕ ਚੀਜ਼ ਦੇ ਪਿੱਛੇ ਕਾਰਨ ਹੈ। ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਸ੍ਰਿਸ਼ਟੀ ਦਾ ਅੰਤ ਹੋਵੇਗਾ, ਇਹਦੇ ਪਿੱਛੇ ਵੀ ਕਾਰਨ ਹੈ। ਤਾਂ ਉਹ ਕਾਰਨ ਕੌਣ ਹੈ? ਕਹਿੰਦੇ ਪਰਮਾਤਮਾ ਵਾਹਿਗੁਰੂ, ਉਹ ਇਸ ਰਚਨਾ ਦਾ ਕਾਰਨ ਹੈ, ਹਰ ਇੱਕ ਕੰਮ ਦਾ ਉਹ ਕਾਰਨ ਹੈ। ਜੋ ਵੀ ਕਿਰਤ ਹੈ, ਜੋ ਵੀ ਸਾਜਣਾ ਹੈ, ਰਚਨਾ ਹੈ, ਉਹ ਸਾਰੇ ਕੰਮਾਂ ਦਾ ਕਾਰਨ ਹੈ, ਹਰੇਕ ਕੰਮ ਨੂੰ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ। ਉਸ ਵਾਹਿਗੁਰੂ ਦੀ ਸਮਰੱਥਾ ਇੱਥੇ ਦਰਸਾਈ ਹੈ, ਪ੍ਰਭ ਕਰਨ ਕਾਰਨ ਸਮਰੱਥਾ ਰਾਮ। ਰਾਮ ਉਹ ਰਮਿਆ ਹੋਇਆ ਮਾਲਕ ਵਾਹਿਗੁਰੂ, ਹਰ ਇੱਕ ਕੰਮ ਨੂੰ ਕਰਨ ਦੇ ਸਮਰੱਥ ਹੈ। ਸੰਸਾਰ ਵਿੱਚ ਐਸਾ ਕੋਈ ਕਰਮ ਨਹੀਂ ਜੋ ਉਸ ਵਾਹਿਗੁਰੂ ਦੇ ਪਾਸੋਂ ਨਾ ਹੋ ਸਕੇ, ਜਿੱਥੇ ਉਸਦੀ ਸਮਰੱਥਾ ਨਾ ਹੋਵੇ। ਉਹ ਸਮਰੱਥ ਹੈ, ਹਰ ਇੱਕ ਕੰਮ ਕਰਨ ਨੂੰ ਸਮਰੱਥ ਹੈ, ਯੋਗ ਹੈ। ਤਾਂ ਇਸ ਲਈ ਬੇਨਤੀ ਕਰਦੇ ਨੇ, ਰੱਖ ਜਗਤ ਸਗਲ ਦੇ ਹੱਥਾ ਰਾਮ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਚ ਬੇਨਤੀ ਪੂਰਵਕ ਇਹ ਬਚਨ ਨੇ। ਅਰਦਾਸ ਹੈ, ਇੱਕ ਜੋਦੜੀ ਹੈ, ਇੱਕ ਬੇਨਤੀ ਹੈ, ਇਹ ਸਤਿਗੁਰੂ ਜੀ ਉਹ ਕਿਰਪਾ ਕਰੋ। ਰੱਖ ਸਗਲ ਜਗਤ, ਇਸ ਸਾਰੇ ਸੰਸਾਰ ਜਗਤ ਨੂੰ ਆਪ ਹੀ ਕਿਰਪਾ ਕਰਕੇ ਰੱਖ ਲਓ, ਬਚਾ ਲਓ। ਔਰ ਜਗਿਆਸੂ ਦੀ ਵੀ ਇਹ ਅਰਦਾਸ ਹੈ, ਬੇਨਤੀ ਹੈ ਕਿ ਇਹ ਵਾਹਿਗੁਰੂ ਜੀ ਕਿਰਪਾ ਕਰੋ ਕਿ ਇਸ ਸੰਸਾਰ ਵਿੱਚੋਂ ਮੇਰੀ ਰੱਖਿਆ ਕਰੋ। ਜਿਸ ਤਰ੍ਹਾਂ ਸਤਿਗੁਰਾਂ ਦੇ ਪਵਿੱਤਰ ਬਚਨ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿੱਤੇ ਲੇਹੋ ਉਭਾਰ। ਇਹ ਮਾਲਕ ਵਾਹਿਗੁਰੂ ਜੀ ਕਿਰਪਾ ਕਰੋ, ਇਹ ਸੰਸਾਰ ਵਿਸ਼ੇ ਵਿਕਾਰਾਂ ਅੰਦਰ, ਈਰਖਾ ਨਫ਼ਰਤ ਅੰਦਰ, ਰਾਗ ਦਵੈਸ਼ ਦੇ ਵਿੱਚ ਬੜਾ ਸੜ ਰਿਹਾ ਹੈ। ਇਸ ਸੜਦੇ ਬਲਦੇ ਸੰਸਾਰ ਤੋਂ, ਵਿਸ਼ੇ ਵਿਕਾਰਾਂ ਦੀ ਤਪਸ਼ ਤੋਂ ਆਪ ਹੀ ਕਿਰਪਾ ਕਰਕੇ ਰੱਖਿਆ ਕਰੋ। ਤੇ ਫਿਰ ਜਗਿਆਸੂ ਕਹਿੰਦਾ, ਹੇ ਵਾਹਿਗੁਰੂ ਜੀ ਕਿਰਪਾ ਕਰੋ, ਮੈਂ ਇੰਨਾ ਸਮਰਥ ਨਹੀਂ ਹਾਂ, ਮੇਰੇ ਚ ਇੰਨੀ ਸੱਤਾ ਨਹੀਂ ਹੈ ਕਿ ਮੈਂ ਆਪਣੇ ਯਤਨ ਨਾਲ, ਆਪਣੀ ਸਾਧਨਾ ਨਾਲ ਇਸ ਸੰਸਾਰ ਦੀ, ਵਿਕਾਰਾਂ ਦੀ, ਮਾਇਆ ਦੀ ਤਪਸ਼ ਤੋਂ ਬਚ ਸਕਾਂ। ਮੈਂ ਇਸ ਦੇ ਸਮਰਥ ਨਹੀਂ ਹਾਂ, ਇਸ ਕਰਕੇ जित द्वारे उबरे। जिस दरवाजे राही असी इस विचों निकल सकते सानू कढ ले। कोई भी दरवाजा है, कोई भी रस्ता है, कोई भी तरीका है, कोई भी विधि है, जो भी रस्ता है सानू उस द्वारा बचा लो। चाहे वह सेवा का मार्ग है, चाहे सिमरन का मार्ग है, चाहे सत्संग का मार्ग है, कोई भी है, बस जिस दरवाजे साडा बचा हो सकता है। जित द्वारे उबरे ते तैले हो बार। उवें सानू इस संसार दी विकारां दी तपश तों बचाओ। इस करके बेनती करदे ने रख सगल जगत, रख जगत सगल दे हत्था राम। ऐ राम रमे हुए मालक वाहिगुरु जीओ, आप ही कृपा करके इस संसार जगत विच्चों हाथ दे के बचाओ। जिस तरह श्री गुरु गोबिंद सिंह साहब महाराज जीयां दी अमृत बाणी है, उस बाणी दा नाम ही सतगुरु जी ने रखिया बेनती। श्री रहरा साहब जी दे अंदर और अमृत वेले पंज बाणियां दे नित नेम विच्चों चौथी बाणी है चौपी साहिब। असल विच उस बाणी दा नाम है बेनती। ते चौपई एक छंद रचना है, जिवें सवैया हुंदा है, दोहरा हुंदा है, कबित हुंदा है, इसी तरह चार चार पदियां वाला जिहड़ा एक बंद है जिस विच चार चार पंक्तियां आउंदियां ने, वह चौपई है। सो उस बाणी दा नाम चौपई प्रसिद्ध है, पर उसका नाम है बेनती। कवि उबाच बेनती, कवि दे बचन बेनती रूप विच उस बाणी का नाम है बेनती। ते उस बाणी नू चौपई छंदा विच महाराज जी ने उचारिया है, तो इस करके संगतां विच प्रसिद्ध होया है चौपई साहिब। उहदे विच भी हजूर सच्चे पातशाह जी बेनती करदे ने, हे वाहिगुरु जी कृपा करो, आप हाथ दे मुझे उबरिए। उबरिए दा अर्थ है बचाउणा। कहिंदे हे वाहिगुरु जी कृपा करके हाथ दे के सानू आप ही बचा लो संसार जगत विच्चों, विषय विकारां दीआं माया दीआं लहरां विच्चों। अपना हाथ दे के आप ही बचा लो, क्योंकि सतगुरां दा अमृत बचन है कि जिस कै सिर उपर तू स्वामी सो दुख कैसा पावे। जिस दे सिर ते तू मालक बन जाए, गुरु अर्जन साहिब जी दे बचन ने, सिर उपर ठाडा गुर सूरा। ठाडा दा अर्थ है खड़ा हो जाना। कहिंदे जिस सेवक दे सिर ते गुरु सूरमा खड़ा है ना, जिस दे सिर ते गुरु दा मेहर भरिया हथ है, वह इस संसार जगत विच रहिंदिया होया विषय विकारा दियां अविद्या और अज्ञानता और माया दियां लहरां तों बच जांदा है। पर कहिंदे जिज्ञासु दा फर्ज है हमेशा बेनतियां करदा रहे, हमेशा ही, भावें सेवा भी करदा है, सिमरन भी करदा है, संगत भी करदा है, पर फिर भी मन विच ये डर रखे कि वाहिगुरु जी कृपा करो ये आनंद बनिया रहे, विषय विकारां तों बचा के रखना, ये अरदासां करदे रहना हमेशा ही। सो इसलिए जिज्ञासु दी भावना है। इत्थे हजूर फरमाउंदे ने रख जगत सगल दे हत्था राम। तुसी सारे संसार जगत नूं हथ दे के रखण वाले हो, इस सारे संसार जगत दी ही हाथ दे के रखिया करो। जो साडे बजुर्गां ने, महापुरखां ने, सतगुरु सच्चे पातशाह महाराज जीआं दे चरणां च अरदास करन वास्ते जो एक अरदास दा स्वरूप, एक अरदास दी रूपरेखा सानू बख्शी है, ਤੋਂ ਆਪਾਂ ਸਮਾਪਤੀ ਤੇ ਵਚਨ ਪੜ੍ਹਦੇ ਹਾਂ ਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਮਾਲਕ ਕਿਰਪਾ ਕਰੋ, ਸਾਰੇ ਸਰਬੱਤ ਦਾ ਹੀ ਭਲਾ ਅਸੀਂ ਮੰਗਦੇ ਹਾਂ। ਇਸੇ ਤਰ੍ਹਾਂ ਜਗਿਆਸੂ ਵੀ ਇੱਥੇ ਹੀ ਬੇਨਤੀ ਕਰਦਾ ਹੈ ਕਿ ਇਹ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਸੰਸਾਰ ਜਗਤ ਵਿੱਚ ਰਹਿੰਦੇ ਹੋਏ ਨੂੰ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਬਚਾਓ, ਮੇਰੀ ਰੱਖਿਆ ਕਰੋ, ਤੇ ਨਾਲ ਹੀ ਰੱਖ ਜਗਤ ਸਗਲ ਦੇ ਹੱਥਾਂ ਰਾਮ, ਆਪਣਾ ਹੱਥ ਦੇ ਕੇ ਸਾਰੇ ਸੰਸਾਰ ਨੂੰ ਹੀ ਬਚਾ ਲਓ, ਸਾਰੇ ਜਗਤ ਦੀ ਰੱਖਿਆ ਕਰੋ, ਸਰਬੱਤ ਦਾ ਹੀ ਭਲਾ ਹੋ ਜਾਏ। ਇਸ ਭਾਵਨਾ ਨਾਲ ਜਗਿਆਸੂ ਬੇਨਤੀ ਕਰਦਾ। ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿਧ ਸੁਖ ਦਾਤਾ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਤੇ ਸ਼ਰਣ ਦੇ ਯੋਗ ਹੈ। ਸਮਰੱਥ ਕਹਿੰਦੇ ਨੇ ਜੋ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਹੈ। ਸੰਸਾਰ ਵਿੱਚ ਕੋਈ ਐਸਾ ਕੰਮ ਨਹੀਂ ਜੋ ਉਹ ਨਾ ਕਰ ਸਕੇ। ਸੋ ਸਮਰੱਥ ਉਸ ਮਹਾਨ ਹਸਤੀ ਦਾ ਨਾਮ ਹੈ ਜਿਸ ਵਾਸਤੇ ਕੋਈ ਵੀ ਕੰਮ ਕਰਨਾ ਮੁਸ਼ਕਿਲ ਨਹੀਂ, ਔਖਾ ਨਹੀਂ ਹੈ, ਉਹਨੂੰ ਕਹਿੰਦੇ ਨੇ ਸਮਰੱਥ। ਫਿਰ ਕਹਿੰਦੇ ਉਹ ਮਾਲਕ ਵਾਹਿਗੁਰੂ ਸ਼ਰਣਾ ਯੋਗ, ਯੋਗ ਦਾ ਅਰਥ ਹੈ ਲਾਇਕ। ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਸ਼ਰਣ ਆਏ ਦੀ ਰੱਖਿਆ ਕਰਨ ਦੇ ਲਾਇਕ ਹੈ। ਕੋਈ ਵੀ ਉਸ ਵਾਹਿਗੁਰੂ ਮਾਲਕ ਦੀ ਸ਼ਰਣ ਵਿੱਚ ਆ ਜਾਏ ਉਸ ਦੀ ਰੱਖਿਆ ਕਰਦਾ ਹੈ। ਸੰਸਾਰ ਵਿੱਚ ਆਪਾਂ ਇਹ ਦੇਖ ਸਕਦੇ ਹਾਂ ਜਾਂ ਪੁਰਾਤਨ ਇਤਿਹਾਸ ਵਿੱਚੋਂ, ਪੁਰਾਣੇ ਰਿਸ਼ੀ ਮੁਨੀਆਂ ਦੇ ਜੀਵਨ ਵਿੱਚੋਂ, ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਜੀਵਨ ਵਿੱਚੋਂ, ਕਿ ਭਾਵੇਂ ਉਹ ਕਿੰਨੀਆਂ ਵੀ ਸ਼ਕਤੀਆਂ ਦੇ ਮਾਲਕ ਹੁੰਦੇ ਨੇ, ਵੱਡੇ ਵੱਡੇ ਰਾਜੇ ਹੁੰਦੇ ਨੇ, ਆਪਣੇ ਆਪ ਨੂੰ ਸਮਰੱਥ ਕਹਾਉਂਦੇ ਨੇ, ਕਈ ਵਾਰੀ ਉਹ ਦੂਸਰੇ ਨੂੰ ਕਹਿ ਦਿੰਦੇ ਨੇ ਕਿ ਭਾਈ ਮੈਂ ਤੇਰੀ ਰੱਖਿਆ ਨਹੀਂ ਕਰ ਸਕਦਾ, ਹੋਰ ਹਰ ਤਰੀਕੇ ਨਾਲ ਤੇਰੀ ਮਦਦ ਕਰ ਸਕਦਾ ਪਰ ਇਸ ਗੱਲ ਤੋਂ ਮੈਂ ਤੇਰਾ ਬਚਾਅ ਨਹੀਂ ਕਰ ਸਕਦਾ, ਰੱਖਿਆ ਨਹੀਂ ਕਰ ਸਕਦਾ, ਇਹ ਸਮਰੱਥਾ ਮੇਰੇ 'ਚ ਨਹੀਂ ਹੈ। ਭਾਵ ਕਿਤੇ ਨਾ ਕਿਤੇ ਆ ਕੇ ਉਹਨਾਂ ਦੀ ਕਮੀ ਸਾਡੇ ਸਾਹਮਣੇ ਆਉਂਦੀ ਹੈ, ਕਿਉਂਕਿ ਸੰਸਾਰ ਅਲਪੱਗ ਹੈ, ਵਾਹਿਗੁਰੂ ਸਰਬੱਗ ਹੈ, ਸਮਰੱਥ ਹੈ। ਇਸ ਲਈ ਕਹਿੰਦੇ ਨੇ ਕਿ ਸਮਰੱਥ ਸਰਣਾ ਯੋਗ ਸੁਆਮੀ, ਇਹ ਮੇਰੇ ਸੁਆਮੀ, ਇਹ ਮੇਰੇ ਮਾਲਕ ਵਾਹਿਗੁਰੂ ਜੀਓ, ਆਪ ਜੀ ਸਮਰੱਥ ਹੋ ਤੇ ਸ਼ਰਨ ਯੋਗ ਹੋ। ਜੋ ਵੀ ਆਪ ਜੀ ਦੀ ਸ਼ਰਨ ਵਿੱਚ ਆ ਜਾਏ ਉਹਦੀ ਰੱਖਿਆ ਕਰਨ ਦੇ ਯੋਗ ਹੋ, ਕੋਈ ਆ ਜਾਏ। ਜਿਸ ਤਰ੍ਹਾਂ ਸਤਿਗੁਰਾਂ ਦਾ ਬਚਨ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਪੰਡਿਤ ਕਿਰਪਾ ਦੱਤ ਜੀ ਆਪਣੇ ਬਹੁਤ ਸਾਰੇ ਵਿਦਵਾਨ ਬ੍ਰਾਹਮਣ ਪੰਡਿਤਾਂ ਨੂੰ ਕਸ਼ਮੀਰ ਤੋਂ ਲੈ ਕੇ ਆਏ ਤੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਹਿੰਦੂ ਧਰਮ ਦੀ ਰੱਖਿਆ ਕਰੋ, ਤਿਲਕ ਤੇ ਜੰਜੂ ਦੀ ਰੱਖਿਆ ਕਰੋ। ਕਲਗੀਧਰ ਜੀਆਂ ਦੇ ਬਚਨ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਤੋ ਉਹਨਾਂ ਸਾਰਿਆਂ ਦੀ ਸਤਿਗੁਰਾਂ ਨੇ ਰੱਖਿਆ ਕੀਤੀ ਹੈ। ਭਾਈ ਆਨੰਦ ਲਾਲ ਸਾਹਿਬ ਦਿੱਲੀ ਦਰਬਾਰ ਵਿੱਚੋਂ ਦੌੜ ਕੇ ਆਏ ਸਨ। ਬਾਦਸ਼ਾਹ ਔਰੰਗਜ਼ੇਬ ਨੇ ਕਿਹਾ ਸੀ ਕਿ ਜਾਂ ਤਾਂ ਆਨੰਦ ਲਾਲ ਨੂੰ ਮੁਸਲਮਾਨ ਬਣਾਇਆ ਜਾਏ ਜਾਂ ਜਾਨੋਂ ਮਾਰ ਦਿੱਤਾ ਜਾਏ, ਔਰ ਜੋ ਵੀ ਕਿਸੇ ਬਾਗੀ ਨੂੰ ਪਨਾਹ ਦੇਵੇ ਉਸਨੂੰ ਮੌਤ ਦੀ ਸਜ਼ਾ ਹੈ, ਇਹ ਉਸ ਵੇਲੇ ਦਾ ਕਾਨੂੰਨ ਹੈ। ਤੋ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਭਾਈ ਆਨੰਦ ਲਾਲ ਸਾਹਿਬ ਜੀ ਨੂੰ ਦੇਖਿਆ ਕਿ ਸ਼ਰਨ ਵਿੱਚ ਆਏ ਨੇ ਤੇ ਰੱਖਿਆ ਕੀਤੀ ਹੈ, ਸੋ ਇਸ ਕਰਕੇ ਜਗਿਆਸੂ ਕਹਿੰਦਾ ਹੈ ਵਾਹਿਗੁਰੂ, ਹੇ ਸਤਿਗੁਰੂ ਜੀ ਸ਼ਰਨ ਯੋਗ ਸੁਆਮੀ, ਕੇਵਲ ਤੁਸੀਂ ਹੋ ਜੋ ਸ਼ਰਨ ਆਏ ਦੀ ਰੱਖਿਆ ਕਰਨ ਦੇ ਯੋਗ ਹੋ। ਇਸ ਕਰਕੇ ਸਤਿਗੁਰੂ ਜੀ ਪਵਿੱਤਰ ਬਾਣੀ ਦੁਆਰਾ ਸਾਨੂੰ ਹਮੇਸ਼ਾ ਹੀ ਇਹ ਸਿੱਖਿਆ ਦਿੰਦੇ ਨੇ, ਭਾਈ ਕੋਈ ਵੀ ਕਿਰਤ ਕਰ, ਕੋਈ ਵੀ ਕੰਮ ਕਰ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਆਪਣਾ ਸੰਸਾਰਕ ਨਿਰਵਾਹ ਕਰਦਿਆਂ ਹੋਇਆਂ ਸੱਚੇ ਗੁਰੂ ਦੀ ਸ਼ਰਨ ਵਿੱਚ ਆਉਣਾ ਬੜਾ ਜ਼ਰੂਰੀ ਹੈ, ਕਿਉਂਕਿ ਗੁਰ ਕੀ ਸ਼ਰਨ ਪਰੈ ਸੁਖ ਥੀਐ, ਸੁਖ ਨਾਹੀ ਫੁਨ ਦੂਐ ਤੀਐ। ਦੂਜੇ ਤੀਜੇ ਪਾਸੇ ਇੱਧਰ ਉੱਧਰ ਕਹਿੰਦੇ ਕਿਤੇ ਸੁੱਖ ਨਹੀਂ ਹੈ, ਸਰੀਰਕ ਔਰ ਮਾਨਸਿਕ ਸੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਪ੍ਰਾਪਤ ਹੁੰਦਾ। ਇਸ ਕਰਕੇ ਸਤਿਗੁਰੂ ਜੀ ਸ਼ਰਨ ਦੇ ਯੋਗ ਹਨ। ਕੋਈ ਵੀ ਸ਼ਰਨ ਚ ਆ ਜਾਏ, ਕੋਈ ਵੀ ਕਿਸੇ ਦੀ ਇੱਛਾ ਹੈ, ਮੰਗ ਹੈ, ਪੂਰੀ ਹੁੰਦੀ ਹੈ, ਇਹ ਗੁਰੂ ਦੀ ਸਮਰੱਥਾ ਹੈ। ਇਸ ਲਈ ਕਹਿੰਦੇ ਕਿਰਪਾ ਨਿਧ ਸੁਖ ਦਾਤਾ, ਸਤਿਗੁਰੂ ਮਾਲਕ ਵਾਹਿਗੁਰੂ ਕਿਰਪਾ ਨਿਧ ਹੈ, ਕਿਰਪਾ ਦਾ ਖਜ਼ਾਨਾ ਹੈ ਤੇ ਸੁਖ ਦਾਤਾ ਹੈ, ਸੁੱਖਾਂ ਦਾ ਦਾਤਾ ਹੈ, ਸੁੱਖਾਂ ਨੂੰ ਦੇਣ ਵਾਲਾ ਹੈ। ਹਉਂ ਕੁਰਬਾਣੀ ਦਾਸ ਤੇਰੇ ਜਿਨੀ ਏਕ ਪਛਾਤਾ। ਇਹ ਮੇਰੇ ਮਾਲਕ ਵਾਹਿਗੁਰੂ, ਮੈਂ ਕੁਰਬਾਨ ਹਾਂ ਤੇਰੇ ਤੋਂ ਔਰ ਤੇਰੇ ਦਾਸਾਂ ਤੋਂ। ਜਿਹੜੇ ਤੇਰੇ ਦਾਸ ਨੇ, ਸੇਵਕ ਨੇ, ਤੇਰੀ ਬੰਦਗੀ ਕਰਨ ਵਾਲੇ, ਉਹਨਾਂ ਤੋਂ ਵੀ ਕਹਿੰਦੇ ਮੈਂ ਕੁਰਬਾਨ ਹਾਂ, ਕਿਉਂਕਿ ਉਹ ਇਹੋ ਜਿਹੇ ਨੇ ਜਿਨੀ ਏਕ ਪਛਾਤਾ। ਏਕ ਦਾ ਅਰਥ ਹੁੰਦਾ ਸਾ ਸੰਗਤ ਜੀ, ਸਿਰਫ ਤੇ ਸਿਰਫ ਇੱਕ ਮਾਲਕ ਵਾਹਿਗੁਰੂ, ਏਕ ਏਕਤਾ ਦਾ ਭਾਵ ਹੈ, ਜਿਸ ਵਿੱਚ ਕੋਈ ਦੁਵੈਸ਼ ਨਹੀਂ ਹੈ, ਦੂਜਾ ਪਨ ਨਹੀਂ ਹੈ, ਇੱਕ ਹੈ। ਕਹਿੰਦੇ ਜਿਨੀ ਏਕ ਪਛਾਤਾ, ਮੈਂ ਉਹਨਾਂ ਤੋਂ ਕੁਰਬਾਨ ਨਹੀਂ ਜਾਂਦਾ ਜਿਹੜੇ ਹਰ ਥਾਂ ਆਪਣਾ ਸਿਰ ਝੁਕਾ ਦਿੰਦੇ ਨੇ। ਉਹ ਕਹਿੰਦੇ ਇੱਕੋ ਹੀ ਗੱਲ ਹੈ, ਚਾਹੇ ਕਬਰ ਨੂੰ ਸਿਰ ਝੁਕਾ ਦਿਓ, ਚਾਹੇ ਕਿਸੇ ਪੱਥਰ ਦੀ ਮੂਰਤੀ ਨੂੰ ਮੱਥਾ ਟੇਕ ਦਿਓ, ਚਾਹੇ ਕਿਸੇ ਪਿੱਪਲ ਦੀ ਪੂਜਾ ਕਰ ਲਓ, ਚਾਹੇ ਗੁਰੂ ਘਰ ਚਲੇ ਜਾਓ, ਕਹਿੰਦੇ ਇੱਕੋ ਹੀ ਗੱਲ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਇੱਕੋ ਗੱਲ ਨਹੀਂ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਬਾਣੀ ਦੀ ਓਟ ਲੈ ਕੇ ਫਿਰ ਇੱਕ ਨਾਲ ਹੀ ਮਨ ਜੁੜਦਾ, ਫਿਰ ਇੱਕ ਦੇ ਹੋ ਜਾਈਦਾ ਹੈ। ਫਿਰ ਥਾਂ ਥਾਂ ਤੇ ਇਹ ਮਨ ਨਹੀਂ ਭਟਕਦਾ ਹੈ। ਤੋ ਕਹਿੰਦੇ ਜਿਨ੍ਹਾਂ ਦਾ ਇੱਕ ਤੇ ਨਿਸ਼ਚਾ ਬਣ ਗਿਆ, ਹਮਾਰਾ ਇੱਕ ਹੈ ਹਰੀ ਹਰੀ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ, ਮੇਰਾ ਇੱਕੋ ਹੈ। ਇਸ ਤਰ੍ਹਾਂ ਜਿਹੜੇ ਇੱਕ ਨਾਲ ਜੁੜੇ ਨੇ, ਜਿਨੀ ਏਕ ਪਛਾਤਾ, ਜਿਨ੍ਹਾਂ ਨੇ ਪਹਿਚਾਣ ਲਿਆ ਕਿ ਇੱਕ ਨਾਲ ਜੁੜ ਕੇ ਭਲਾ ਹੋਣਾ। ਕਲਗੀਧਰ ਮਹਾਰਾਜ ਜੀ ਦੇ ਬਚਨ ਨੇ, ਪ੍ਰਾਨੀ ਪਰਮ ਪੁਰਖ ਪੱਗ ਲਾਗੂ, ਜੋ ਪਰਮ ਪੁਰਖ ਵਾਹਿਗੁਰੂ ਹੈ ਉਸ ਦੇ ਚਰਨਾਂ ਨਾਲ ਹੀ ਜੁੜਨਾ ਹੈ। ਕਲਗੀਧਰ ਜੀ ਦੇ ਬਚਨ ਨੇ, ਇੱਕ ਬਿਨ ਦੂਸਰ ਸੋ ਨਾ ਚਿਨਾਰ। ਕਹਿੰਦੇ ਇੱਕ ਤੋਂ ਬਿਨਾਂ ਦੂਜੇ ਨੂੰ ਨਾ ਚਿਨਾਰ, ਦੂਜੇ ਨੂੰ ਨਾ ਚੇਤੇ ਕਰ, ਦੂਜੇ ਵੱਲ ਖਿਆਲ ਨਾ ਲੈ ਕੇ ਜਾ। ਕਿਉਂ? ਭੰਜਨ ਗੜਨ ਸਮਰੱਥ ਸਦਾ ਪ੍ਰਭ, ਜਾਣਤ ਹੈ ਕਰਤਾਰ। ਉਹ ਕਰਤਾ ਪੁਰਖ ਵਾਹਿਗੁਰੂ ਸਮਰੱਥ ਹੈ, ਉਹ ਜੀਵਾਂ ਨੂੰ ਭੰਨਣ ਭਾਵ ਨਾਸ਼ ਕਰਨ ਵਾਲਾ ਵੀ ਹੈ ਤੇ ਗੜਨ ਪੈਦਾ ਕਰਨ ਵਾਲਾ ਵੀ ਹੈ। ਉਹ ਸਮਰੱਥ ਹੈ, ਉਸ ਇੱਕ ਨਾਲ ਹੀ ਜੁੜਨਾ ਹੈ। ਇਉਂ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਕੁਰਬਾਨ ਹਾਂ। ਹਉਂ ਕੁਰਬਾਣੀ ਦਾਸ ਤੇਰੇ, ਜਿਹੜੇ ਤੇਰੇ ਦਾਸ ਹਨ, ਜਿਨ੍ਹਾਂ ਦੀ ਇਹ ਅਵਸਥਾ ਹੈ, ਜਿਨੀ ਏਕ ਪਛਾਤਾ, ਇਹ ਦਾਸ ਦਾ ਜੀਵਨ ਹੈ ਔਰ ਦਾਸ ਦੇ ਜੀਵਨ ਦੀ ਨਿਸ਼ਾਨੀ ਹੈ। ਕਹਿਣ ਨੂੰ ਤਾਂ ਬਹੁਤ ਲੋਕ ਕਹਿੰਦੇ ਨੇ, ਪੁੱਛੀਏ ਭਾਈ ਕੌਣ ਹੈ, ਕਹਿੰਦਾ ਜੀ ਮੈਂ ਤਾਂ ਸੇਵਾਦਾਰ। ਕੌਣ ਹੈ? ਮੈਂ ਤਾਂ ਜੀ ਦਾਸ ਹਾਂ। ਮਹਾਰਾਜ ਕਹਿੰਦੇ ਠੀਕ ਹੈ, ਆਪਣੀ ਜ਼ੁਬਾਨ ਤੋਂ ਵੀ ਨਿਮਰਤਾ ਵਾਲੇ ਬਚਨ ਬੋਲਣੇ ਚਾਹੀਦੇ ਨੇ, ਇਹਨਾਂ ਨਾਲ ਵੀ ਭਲਾ ਹੁੰਦਾ, ਹਉਮੈ ਹੰਕਾਰ ਤੋਂ ਬਚੀਦਾ। ਪਰ ਕਹਿੰਦੇ ਜੇ ਸੱਚਮੁੱਚ ਹੀ ਪੁੱਛਦੇ ਹੋ ਨਾ ਦਾਸ ਸੇਵਕ ਕੌਣ ਹੈ, ਕਹਿੰਦੇ ਦਾਸ ਦੇ ਸੇਵਕ ਦੇ ਜੀਵਨ ਦੀ ਨਿਸ਼ਾਨੀ ਹੈ ਏਕ ਪਛਾਤਾ, ਉਸਨੇ ਸ਼ਬਦ ਗੁਰੂ ਨਾਲ ਜੁੜ ਕੇ ਇੱਕ ਨੂੰ ਪਹਿਚਾਣ ਲਿਆ ਹੈ, ਹੁਣ ਹੋਰ ਕਿਸੇ ਪਾਸੇ ਉਹਦਾ ਖਿਆਲ ਨਹੀਂ ਹੈ। ਤੋ ਹਜ਼ੂਰ ਬਖਸ਼ਿਸ਼ ਕਰਦੇ ਹਨ, ਵਰਨ ਚੇਹਨ ਨਾ ਜਾਏ ਲਖਿਆ, ਕਥਨ ਤੇ ਅਕਥਾ, ਕਹਿੰਦੇ ਜਿਸ ਇੱਕ ਨੂੰ ਪਹਿਚਾਣਿਆ ਹੈ ਉਹ ਇੱਕ ਹੈ ਕੌਣ, ਇਹ ਵੀ ਦੱਸ ਦਿੱਤਾ ਹੈ। ਕੋਈ ਇਹ ਨਾ ਸਮਝ ਲਏ ਕਿ ਇੱਕ ਨਾਲ ਜੁੜਨਾ ਹੈ ਮੈਂ ਤਾਂ ਇੱਕ ਮੂਰਤੀ ਨਾਲ ਹੀ ਜੁੜਿਆ ਹੋਇਆ, ਜਾਂ ਇੱਕ ਨਾਲ ਜੁੜਨਾ ਹੈ ਮੈਂ ਤਾਂ ਇੱਕ ਦੇਵਤੇ ਨਾਲ ਹੀ ਜੁੜਿਆ ਹੋਇਆ। ਸੋ ਕਹਿੰਦੇ ਜਿਸ ਇੱਕ ਨਾਲ ਜੁੜਨਾ ਹੈ ਉਹ ਵੀ ਸੁਣੋ ਉਹ ਇੱਕ ਕੈਸਾ ਹੈ। ਮਹਾਰਾਜ ਕਹਿੰਦੇ ਵਰਨ ਚੇਹਨ ਨਾ ਜਾਈ ਲਖਿਆ। ਵਰਨ ਚੇਹਨ ਕਹਿੰਦੇ ਨੇ ਜਿਵੇਂ ਚੇਹਨ ਦਾ ਅਰਥ ਹੁੰਦਾ ਚਿੰਨ ਨਿਸ਼ਾਨੀਆਂ, ਵਰਨ ਦਾ ਅਰਥ ਹੁੰਦਾ ਕੋਈ ਅੱਖਰ ਜਾਂ ਕੋਈ ਲਕੀਰ। ਕਹਿੰਦੇ ਉਹ ਮਾਲਕ ਵਾਹਿਗੁਰੂ ਐਸਾ ਹੈ ਜਿਸ ਦੇ ਨਾ ਤਾਂ ਮੱਥੇ ਤੇ ਕੋਈ ਲਕੀਰ ਹੈ ਨਾ ਉਹਦੇ ਹੱਥਾਂ ਪੈਰਾਂ ਤੇ ਕੋਈ ਲਕੀਰਾਂ ਹਨ। ਵਰਨ ਚਿੰਨ ਉਹਦਾ ਕੋਈ ਨਹੀਂ ਹੈ, ਉਹਦੀ ਕੋਈ ਇਸ ਤਰ੍ਹਾਂ ਦੀ ਨਿਸ਼ਾਨੀ ਨਹੀਂ ਹੈ। ਇਸ ਲਈ ਕਲਗੀਧਰ ਮਹਾਰਾਜ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੀਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਉਹਦਾ ਕਿਹੋ ਜਿਹਾ ਰੂਪ ਹੈ, ਕਿਹੋ ਜਿਹਾ ਰੰਗ ਹੈ, ਕਿਹੋ ਜਿਹਾ ਵਰਨ ਚਿਹਨ ਹੈ, ਕਿਹੋ ਜਿਹੀਆਂ ਨਿਸ਼ਾਨੀਆਂ, ਵਾਸਤਵਿਕ ਵਿੱਚ ਕੋਈ ਕਥਨ ਨਹੀਂ ਕਰ ਸਕਦਾ। ਭਾਵੇਂ ਆਪੋ ਆਪਣੇ ਅੰਦਾਜ਼ੇ ਸਾਰਿਆਂ ਨੇ ਲਾਏ ਨੇ, ਕੋਈ ਕਹਿੰਦਾ ਪਰਮਾਤਮਾ ਸ਼ਿਆਮ ਰੰਗ ਹੈ, ਕਾਲੇ ਰੰਗ ਦਾ ਹੈ, ਕੋਈ ਕਹਿੰਦਾ ਪੀਤ ਵਰਨ ਹੈ, ਪੀਲੇ ਰੰਗ ਦਾ ਹੈ, ਕੋਈ ਕਹਿੰਦਾ ਸ਼ਵੇਤ ਵਰਨ ਹੈ। ਜਿਵੇਂ ਸਨਾਤਨ ਧਰਮ ਦੇ ਚਾਰ ਵੇਦਾਂ ਚ ਉਸ ਪਰਮਾਤਮਾ ਦੇ ਚਾਰ ਰੰਗ ਮੰਨੇ ਗਏ ਨੇ, ਜਿਵੇਂ ਰਿਗ ਵੇਦ ਹੈ ਉਹਦੇ ਵਿੱਚ ਕਹਿੰਦੇ ਪਰਮਾਤਮਾ ਚਿੱਟੇ ਰੰਗ ਦਾ, ਉਹਦਾ ਚਿੱਟਾ ਰੰਗ ਮੰਨਿਆ। ਸੋ ਇਸ ਤਰ੍ਹਾਂ ਵੱਖ ਵੱਖ ਰੰਗਾਂ ਵਾਲਾ ਜਾਂ ਵਰਨਾ ਚਿਹਨਾਂ ਵਾਲਾ ਉਸਨੂੰ ਮੰਨਿਆ ਗਿਆ। ਪਰ ਅਸਲੀਅਤ ਇਹ ਹੈ, ਯਥਾਰਥ ਗਿਆਨ ਇਹ ਹੈ ਕਿ ਉਸ ਵਾਹਿਗੁਰੂ ਦਾ ਕੋਈ ਰੂਪ ਰੰਗ ਕੋਈ ਵਰਨ ਚਿਹਨ ਨਹੀਂ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਇਹ ਉਸ ਵਾਹਿਗੁਰੂ ਦਾ ਦੈਵੀ, ਉਸ ਵਾਹਿਗੁਰੂ ਦਾ ਵੈਰਾਟ, ਉਸ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ। ਨਿਰਗੁਣ ਰੂਪ ਵਿੱਚ ਉਹਦਾ ਕੋਈ ਵਰਨ ਚਿਹਨ ਕੋਈ ਰੂਪ ਰੰਗ ਨਹੀਂ ਹੈ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿਜੈ। ਕਹਿੰਦੇ ਉਸਦੀ ਮੂਰਤੀ ਜਿਹੜੀ, ਉਸਦਾ ਸਰੂਪ ਅਚਲ ਹੈ, ਉਹ ਕਦੇ ਚਲਾਇਮਾਨ ਨਹੀਂ ਹੁੰਦਾ, ਕਦੇ ਨਾਸ਼ ਨਹੀਂ ਹੁੰਦਾ। ਇਸ ਲਈ ਉਸ ਵਾਹਿਗੁਰੂ ਨੂੰ ਕਿਹਾ ਸੈ ਭੰਗ। ਕਹਿੰਦੇ ਫਿਰ ਵੀ ਜੇ ਦੱਸਣਾ ਹੋਵੇ ਸ਼ਬਦਾਂ ਚ ਅੱਖਰਾਂ ਚ, ਕੋਈ ਨਾ ਕੋਈ ਅੱਖਰ ਤਾਂ ਵਰਤਣਾ ਪਏਗਾ ਨਾ, ਉਹ ਕਿਹੋ ਜਿਹਾ ਹੈ। ਤਾਂ ਹਜ਼ੂਰ ਕਹਿੰਦੇ ਨੇ ਉਹ ਸੈ ਭੰਗ ਹੈ। ਸੈ ਦਾ ਅਰਥ ਹੈ ਸਵੈ, ਸਵੈ ਮੈਨਾਂ ਆਪਣੇ ਆਪ ਤੋਂ, ਭੰਗ ਨਾਮ ਹੈ ਪ੍ਰਕਾਸ਼ ਦਾ। ਕਹਿੰਦੇ ਆਪਣੇ ਆਪ ਤੋਂ ਹੀ ਪ੍ਰਕਾਸ਼ਿਤ ਹੈ, ਉਹ ਪ੍ਰਕਾਸ਼ ਰੂਪ ਹੈ। ਇਸ ਕਰਕੇ ਦੁਨੀਆਂ ਦੇ ਤਮਾਮ ਧਾਰਮਿਕ ਗ੍ਰੰਥਾਂ ਚ ਉਸ ਪਰਮਾਤਮਾ ਨੂੰ, ਉਸ ਰੱਬ ਨੂੰ, ਉਸ ਪਰਮ ਜੋਤ, ਉਸ ਪਰਮ ਸ਼ਕਤੀ ਨੂੰ ਇੱਕ ਰੌਸ਼ਨੀ ਮੰਨਿਆ ਗਿਆ, ਇੱਕ ਪ੍ਰਕਾਸ਼ ਮੰਨਿਆ ਗਿਆ। ਕੁਰਾਨ ਸ਼ਰੀਫ ਵਿੱਚ ਵੀ ਕਿਹਾ ਕਿ ਉਹ ਅੱਲਾ ਜਿਹੜਾ ਹੈ ਉਹ ਨੂਰ ਹੈ, ਇੱਕ ਰੌਸ਼ਨੀ ਹੈ। ਸਨਾਤਨੀ ਗ੍ਰੰਥਾਂ ਚ ਵੀ ਉਸਨੂੰ ਪ੍ਰਕਾਸ਼ ਕਿਹਾ। ਹਜ਼ੂਰ ਕਹਿੰਦੇ ਨੇ ਅਜੂਨੀ ਸਹਿ ਭੰਗ, ਉਹ ਆਪਣੇ ਆਪ ਤੋਂ ਪ੍ਰਕਾਸ਼ਿਤ ਹੈ, ਪ੍ਰਕਾਸ਼ ਰੂਪ ਹੈ। ਕਹਿੰਦੇ ਇਹੋ ਜਿਹਾ ਉਹ ਇੱਕ ਹੈ, ਇਹੋ ਜਿਹੇ ਇੱਕ ਨਾਲ ਜੁੜਨਾ ਹੈ ਜਿਸ ਦਾ ਵਾਸਤਵਿਕ ਵਿੱਚ ਵਰਨ ਚਿਹਨ ਨਾ ਜਾਏ ਲਖਿਆ। ਲਖਿਆ ਦਾ ਅਰਥ ਹੈ ਜਾਣਨਾ, ਉਹਦਾ ਵਰਨ ਚਿਹਨ, ਉਹਦੀ ਰੂਪ ਰੇਖਾ ਜਾਣੀ ਨਹੀਂ ਜਾ ਸਕਦੀ, ਕਿਉਂਕਿ ਉਹ ਇਹਨਾਂ ਗਿਆਨ ਕਰਮ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਕਿਉਂਕਿ ਜਿਹੜੀ ਵੀ ਚੀਜ਼ ਸਾਨੂੰ ਦਿਸ ਰਹੀ ਹੈ ਇਹ ਅੱਖਾਂ ਦਾ ਵਿਸ਼ਾ, ਅੱਖਾਂ ਦੇਖ ਰਹੀਆਂ ਨੇ। ਜਿਹੜੀ ਚੀਜ਼ ਸਾਨੂੰ ਸੁਣਾਈ ਦਿੰਦੀ ਹੈ ਕੰਨਾਂ ਦਾ ਵਿਸ਼ਾ, ਕੰਨ ਸੁਣਦੇ ਨੇ। ਜਿਹੜੀ ਚੀਜ਼ ਦਾ ਅਸੀਂ ਰਸ ਲੈ ਸਕਦੇ ਹਾਂ, ਦੱਸ ਸਕਦੇ ਹਾਂ ਗਰਮ ਹੈ, ਠੰਡੀ ਹੈ, ਇਹ ਕਸੈਲੀ ਹੈ, ਕੌੜੀ ਹੈ, ਮਿੱਠੀ ਹੈ, ਇਹ ਜ਼ਬਾਨ ਦਾ ਵਿਸ਼ਾ ਹੈ। ਜਿਹੜੀ ਚੀਜ਼ ਨੂੰ ਅਸੀਂ ਹੱਥ ਲਾ ਕੇ ਦੇਖ ਸਕਦੇ ਹਾਂ ਉਹ ਚਮੜੀ ਦਾ ਵਿਸ਼ਾ ਹੈ, ਸਪਰਸ਼ ਦਾ ਵਿਸ਼ਾ ਹੈ। ਜਿੱਥੇ ਅਸੀਂ ਆਪਣੇ ਪੈਰਾਂ ਨਾਲ ਚੱਲ ਕੇ ਪਹੁੰਚ ਜਾਈਏ ਉਹ ਸਾਡੇ ਪੈਰਾਂ ਦਾ ਵਿਸ਼ਾ ਹੈ। ਪਰ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਅਗੋਚਰ ਹੈ, ਇਸ ਲਈ ਉਹਨੂੰ ਅਗੋਚਰ ਕਿਹਾ ਕਿ ਉੱਥੇ ਗਿਆਨ ਕਰਮ ਇੰਦਰੀ ਪਹੁੰਚ ਨਹੀਂ ਸਕਦੀ, ਨਾ ਅੱਖਾਂ ਦੇਖ ਸਕਦੀਆਂ, ਨਾ ਕੰਨ ਸੁਣ ਸਕਦੇ, ਨਾ ਜ਼ੁਬਾਨ ਚੱਖ ਸਕਦੀ ਹੈ। ਉਹ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਇਸ ਲਈ ਕਹਿੰਦੇ ਨਾ ਜਾਈ ਲਖਿਆ, ਉਹਨੂੰ ਲਖਿਆ ਨਹੀਂ ਜਾਂਦਾ, ਉਹਨੂੰ ਜਾਣਿਆ ਨਹੀਂ ਜਾਇਆ ਜਾ ਸਕਦਾ। ਕਥਨ ਅਤੇ ਅਕਥਾ ਸੰਪੂਰਨ ਤੌਰ ਤੇ ਉਹਦੀ ਜਿਹੜੀ ਕਥਾ ਉਹ ਅਕਥ ਹੈ, ਉਹਦੀ ਕਥਾ ਨੂੰ ਪੂਰਨ ਤੌਰ ਤੇ ਕਥਿਆ ਵੀ ਨਹੀਂ ਜਾ ਸਕਦਾ। ਭਾਵੇਂ ਕਿ ਸਤਿਗੁਰਾਂ ਦਾ ਬਚਨ ਹੈ ਅੰਮ੍ਰਿਤ ਬਾਣੀ ਅੰਦਰ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਕਿ ਇਹ ਭਾਈ ਆਓ ਮਿਲ ਕੇ ਉਹ ਸੱਚੇ ਪ੍ਰਮਾਤਮਾ ਦੀ ਬਾਣੀ ਨੂੰ ਕਥਨ ਕਰੀਏ। ਤੇ ਫਿਰ ਹਜ਼ੂਰ ਕਹਿੰਦੇ ਨੇ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਹਿੰਦੇ ਆਓ ਉਸ ਅਕਥ ਦੀ ਕਥਾ ਨੂੰ ਕਥਨ ਕਰੀਏ। ਪਰ ਇੱਥੇ ਕਹਿੰਦੇ ਕਥ ਦੀ ਕਥਾ ਨੂੰ ਕਥਨ ਤਾਂ ਕੀਤਾ ਨਹੀਂ ਜਾ ਸਕਦਾ, ਇਹਦੇ ਵਿੱਚ ਇਹ ਸੂਖਮ ਭਾਵ ਹੈ। ਮਹਾਰਾਜ ਕਹਿੰਦੇ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਸੰਗਤ ਵਿੱਚ ਬੈਠ ਕੇ ਗੁਰੂ ਦੇ ਸਨਮੁਖ ਹੋ ਕੇ ਅਕਥ ਦੀ ਕਥਾ ਨੂੰ ਆਪਾਂ ਕਥਨ ਕਰਨਾ ਹੈ। ਇਹ ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦਾ ਗਿਆਨ ਉਸ ਅਕਥ ਦੀ ਕਥਾ ਹੈ। ਇਸ ਨੂੰ ਪੜ੍ਹਨਾ ਵੀ ਹੈ, ਸੁਣਨਾ ਵੀ ਹੈ, ਵਿਚਾਰਨਾ ਵੀ ਹੈ। ਇਸ ਕਥਾ ਨੂੰ ਕਥਨ ਤਾਂ ਕਰਨਾ ਹੈ, ਪਰ ਇਸ ਕਥਾ ਨੂੰ ਕਥਨ ਕਰਦਿਆਂ ਹੋਇਆਂ ਮਨ ਵਿੱਚ ਇਹ ਖਿਆਲ ਨਹੀਂ ਰੱਖਣਾ ਕਿ ਅਸੀਂ ਉਸ ਅਕਥ ਦੀ ਕਥਾ ਨੂੰ ਸੰਪੂਰਨ ਕਰ ਦਿੱਤਾ ਹੈ। ਬਸ ਕਹਿੰਦੇ ਇਹੀ ਭੇਦ ਹੈ, ਉਹਦੀ ਕਥਾ ਅਕਥ ਹੈ, ਸੰਪੂਰਨ ਤੌਰ ਤੇ ਕਥਨ ਨਹੀਂ ਹੋ ਸਕਦੀ। ਪਰ ਕਹਿੰਦੇ ਆਪਣੇ ਭਲੇ ਵਾਸਤੇ, ਜੀਵਨ ਦੇ ਸਫਲਤਾ ਵਾਸਤੇ ਕਥਨ ਜ਼ਰੂਰ ਕਰਨੀ, ਇਹ ਨਹੀਂ ਕਿ ਹੁਣ ਕਥਾ ਸੁਣਨੀ ਨਹੀਂ ਕਰਨੀ ਨਾ, ਕਿ ਉਹਦੀ ਤਾਂ ਕਥਾ ਹੋ ਹੀ ਨਹੀਂ ਸਕਦੀ। ਕਹਿੰਦੇ ਉਹਦੀ ਕਥਾ ਸੰਪੂਰਨ ਨਹੀਂ ਹੋ ਸਕਦੀ। ਅੱਜ ਤੱਕ ਦੁਨੀਆਂ ਤੇ ਜਿੰਨੇ ਵੱਡੇ ਵੱਡੇ ਲੇਖਕ ਹੋਏ ਨੇ, ਵੱਡੇ ਵੱਡੇ ਵਿਦਵਾਨ ਹੋਏ, ਫਿਲਾਸਫਰ ਹੋਏ ਨੇ, ਕੋਈ ਵੀ ਇਹ ਹੱਥ ਖੜਾ ਕਰਕੇ ਨਹੀਂ ਕਹਿ ਸਕਿਆ ਕਿ ਭਾਈ ਜੋ ਮੈਂ ਲਿਖ ਦਿੱਤਾ ਹੈ ਇਸ ਤੋਂ ਅੱਗੇ ਰੱਬ ਦੀ ਸਿਫਤ, ਰੱਬ ਦੀ ਕਥਾ, ਰੱਬ ਦੀ ਵਡਿਆਈ ਖਤਮ ਹੋ ਗਈ ਹੈ, ਹੁਣ ਨਹੀਂ ਲਿਖੀ ਜਾ ਸਕਦੀ। ਇਹ ਕਦੇ ਨਹੀਂ ਹੋਇਆ। ਬੋਲਣ ਵਾਲੇ ਨੇ ਕਦੇ ਨਹੀਂ ਕਿਹਾ ਕਿ ਮੈਂ ਜਿੰਨੀ ਉਹਦੀ ਕਥਾ ਬੋਲ ਕੇ ਸੁਣਾ ਦਿੱਤੀ ਹੈ ਇੰਨੀ ਉਹਦੀ ਕਥਾ ਹੁਣ ਖਤਮ ਹੋ ਗਈ ਹੈ, ਹੁਣ ਨਹੀਂ ਕਿਹਾ ਜਾ ਸਕਦਾ। ਇਉਂ ਕੋਈ ਨਹੀਂ ਕਹਿ ਸਕਦਾ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕੋਟ ਦਾ ਅਰਥ ਹੈ ਕਰੋੜਾਂ ਹੀ। ਕਹਿੰਦੇ ਉਸ ਮਾਲਕ ਦੀ ਕਥਾ ਇਤਨੀ ਵੱਡੀ ਹੈ, ਉਹਦੀਆਂ ਵਡਿਆਈਆਂ ਇਤਨੀਆਂ ਨੇ ਕਿ ਕਰੋੜਾਂ ਕਰੋੜਾਂ ਵਾਰੀ ਕਰੋੜਾਂ ਕਰੋੜਾਂ ਜੀਵਾਂ ਨੇ ਉਸ ਵਾਹਿਗੁਰੂ ਦੀ ਕਥਾ ਨੂੰ ਕਥਨ ਕੀਤਾ ਹੈ, ਪਰ ਕੋਈ ਇਹ ਨਹੀਂ ਕਹਿ ਸਕਿਆ ਉਹਦੀ ਕਥਾ ਖਤਮ ਹੋ ਗਈ, ਉਹਦੀ ਕਥਾ ਮੁੱਕ ਗਈ ਹੈ, ਹੁਣ ਕੀ ਸੁਣਾਈਏ। ਇਹ ਨਹੀਂ ਹੋ ਸਕਦਾ। ਕਹਿੰਦੇ ਉਸ ਅਕਥ ਦੀ ਕਥਾ ਨੂੰ ਕਰਨਾ ਹੈ, ਸੁਣਨਾ ਹੈ, ਆਪਣੇ ਜੀਵਨ ਦੇ ਸਫਲਤਾ ਵਾਸਤੇ, ਆਪਣੇ ਜੀਵਨ ਦੇ ਭਲੇ ਵਾਸਤੇ, ਨਾ ਕਿ ਉਸਦਾ ਅੰਤ ਪਾਉਣ ਵਾਸਤੇ। ਇਸ ਲਈ ਕਹਿੰਦੇ ਨੇ ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗੁਆਏ। ਉਹਦੇ ਅੰਤ ਪਾਉਣ ਵਾਸਤੇ ਕਥਾ ਨਹੀਂ ਕਰਨੀ ਨਾ ਸੁਣਨੀ ਹੈ। ਕਹਿੰਦੇ ਆਪਣੇ ਭਲੇ ਵਾਸਤੇ ਉਸਦੀ ਕਥਾ ਜ਼ਰੂਰ ਕਰਨੀ ਹੈ, ਪਰ ਇਹ ਅਸਲੀਅਤ ਹੈ, ਯਥਾਰਥ ਗਿਆਨ ਇਹ ਹੈ ਕਿ ਕਥਨ ਤੇ ਅਕਥਾ, ਉਹ ਕਥਨ ਤੋਂ ਪਰੇ ਹੈ, ਉਹਨੂੰ ਸੰਪੂਰਨ ਤੌਰ ਤੇ ਕਥਨ ਨਹੀਂ ਕੀਤਾ ਜਾ ਸਕਦਾ। ਇਹੀ ਬਚਨ ਸਮਝਾ ਰਹੇ ਨੇ। ਬਿਨਵੰਤ ਨਾਨਕ ਸੁਣੋ ਬਿਨਤੀ, ਪ੍ਰਭ ਕਰਨ ਕਾਰਨ ਸਮਰੱਥਾ। ਬਿਨਵੰਤ ਸੰਸਕ੍ਰਿਤ ਭਾਸ਼ਾ ਚ ਇਹ ਸ਼ਬਦ ਬੋਲਿਆ ਜਾਂਦਾ ਬਿਨਵਤ। ਬਿਨਵਤ ਦਾ ਅਰਥ ਹੈ ਬੇਨਤੀ ਕਰਨੀ, ਪਰ ਕਿਸੇ ਖਾਸ ਤਰੀਕੇ ਨਾਲ। ਬੇਨਤੀ ਤਾਂ ਆਪਾਂ ਕਦੋਂ ਵੀ ਕਰ ਸਕਦੇ ਹਾਂ, ਪੂਜਨ ਪ੍ਰਸ਼ਾਦਾ ਛਕਦੇ ਹਾਂ ਵੀ ਆਪਾਂ ਅੰਦਰੋਂ ਅੰਦਰ ਹੀ ਅਰਦਾਸ ਕਰ ਸਕਦੇ ਹਾਂ। ਸਫ਼ਰ ਤੇ ਤੁਰੇ ਜਾਂਦੇ ਹਾਂ ਅਰਦਾਸ ਕਰ ਸਕਦੇ ਹਾਂ, ਮੰਜੇ ਤੇ ਪੈ ਕੇ ਅਰਦਾਸ ਕਰ ਸਕਦੇ। ਪਰ ਜਿਹੜਾ ਬਿਨਵੰਤ ਹੈ ਇਹਦੀ ਇੱਕ ਖਾਸ ਮਰਿਆਦਾ ਹੈ। ਬਿਨਵੰਤ ਉਸ ਪ੍ਰਕਿਰਿਆ ਨੂੰ ਕਹਿੰਦੇ ਨੇ ਜਦੋਂ ਆਪਣੇ ਇਸ਼ਟ ਦੇਵਤੇ ਦੀ ਸ਼ਰਨ ਵਿੱਚ ਆ ਕੇ, ਆਪਣੇ ਗੁਰੂ ਦੇ ਸਨਮੁਖ ਆ ਕੇ, ਦੋਵੇਂ ਹੱਥ ਜੋੜ ਕੇ, ਸਿਰ ਝੁਕਾ ਕੇ, ਗਲ ਵਿੱਚ ਪੱਲਾ ਪਾ ਕੇ, ਜੋ ਸ਼ਬਦ ਬੇਨਤੀ ਵਾਲੇ ਕਹੀਏ, ਇਸ ਸੰਪੂਰਨ ਪ੍ਰਕਿਰਿਆ ਦਾ ਨਾਮ ਹੁੰਦਾ ਬਿਨਵੰਤ। ਸੋ ਜਗਿਆਸੂ ਰੂਪ ਹੋ ਕੇ ਮਹਾਰਾਜ ਕਹਿੰਦੇ ਬਿਨਵੰਤ ਨਾਨਕ, ਹੇ ਵਾਹਿਗੁਰੂ, ਹੇ ਸਤਿਗੁਰੂ ਜੀਓ, ਇਹ ਦਾਸ ਆਪ ਜੀ ਦੀ ਸ਼ਰਨ ਵਿੱਚ ਆ ਕੇ, ਹੱਥ ਜੋੜ ਕੇ, ਸਿਰ ਝੁਕਾ ਕੇ, ਗਲ ਚ ਪੱਲਾ ਪਾ ਕੇ ਬਿਨਵੰਤ ਬੇਨਤੀ ਕਰਦਾ ਹੈ, ਆਪ ਜੀ ਕਿਰਪਾ ਕਰੋ, ਰੱਖਿਆ ਕਰੋ, ਆਪ ਜੀ ਮੇਰੀ ਬੇਨਤੀ ਨੂੰ ਸੁਣੋ, क्योंकि हे प्रभु जी करण कारण समर्था तुसी हर एक काम नू करण दे समर्थ हो योग हो। एह जी तेरे तू करता राम एरमे हुए मालिक वाहिगुरु ऐ सतगुरु जीओ। ये सब जीव आप जी दे हन और तुसी करते हो, तुसी पैदा करन वाले हो, रिजक देन वाले हो, पालना करन वाले हो, सब जीवां दे करते तुसी आप ही हो। प्रभ दुख दर्द भ्रम हरता राम ऐ रमे हुए मालिक वाहिगुरु जीओ। आप जी संसारी जीवां दे समूह दुखां नूं विघनां नूं रोगां नूं ते वहमां भरमां नूं हरन वाले हो, नाश करन वाले हो। प्रभ दुख दर्द भ्रम हरता राम दुखां नूं दर्दां नूं भ्रम नूं हरन वाले नाश करन वाले हो। भ्रम दुख दर्द निवार खिन मै है रख ले हो दीन दयाला। दास दी भी बेनती है ऐ दीना ते दया करन वाले दीन दयालु सतगुरु जीओ मैनू दास नू भी रख ले हो, बचा लो, कृपा करो। क्योंकि आप जी सब तरह दे भरमां नू सब तरह दे दुखां दर्दां नू निवारण वाले हो ते इतने समर्थ हो कि दुखां नू वहमां भरमां नू नाश करन लई देरी नहीं लाउंदे। खिन मैं है क्योंकि कई बार आपां सुणदे आ ना कि किसी बंदे नू भुलेखा लग गया, आपां कहिंदे उहनू समझाउंदे वी आ समझदा ही नहीं है, उहदे ते असर नहीं हुंदा। कई बारी कोई स्याणा बंदा कहिंदा कोई गल नहीं हौली हौली आपे उहदा भरम दूर हो जाएगा, भाव कि भरम नू दूर होण वास्ते समां लगदा। दूसरा वचन है दुख, कोई दुखी किसी वैद दे पास किसी डॉक्टर दे पास कोई दुखी कोई रोगी जांदा है ते उसनू सलाह दित्ती जांदी कोई गल नहीं थोड़ा समा लगेगा तेरा दुख दूर हो जाएगा। पर गुरु अर्जन साहब महाराज कहिंदे हे मेरी मालिक सतगुरु जी तुसी इन्ने समर्थ हो जदों कोई तुहाडी शरण विच आ जाए ना फिर उहदे वहमां भरमां ते दुखां नू दूर होण लग्गिआं देर नहीं लगदी। खिन मैं खिन मैंने अख चमकण दा समा, अख चमकण दे समें विच ही तुसी रोगी दे रोग नू दुखी दे दुख नू दूर कर दिंदे हो। तुहाडा स्वरूप ही ऐसा है जिवें श्री गुरु नानक देव सच्चे पातशाह महाराज जीआं ने एक व्यक्ति दे रोण दी आवाज सुनी है। एक ऐसा व्यक्ति है जो उची उची रो रहा, पुकारा कर रहा है, हाई बॉडी कर रहा है। गुरु नानक साहब महाराज भाई बाला और मरदाना जी दीपालपुर नगर दे नेड़े पहुंचे ने लाहौर दे विच। पिंड दे बार बार एक कोड़ी बैठा है, शरीर नू कोड़ होया है, लहू चो रहा है, जख्मां विचों पाक वग रही है, मक्खियां भिणक रही, बड़ा दुखी चीखा मार रहा है। हजूर सचे पातशाह जी ने करुणा कीती दया कीती उस दे पास गए। जदो ने सामने सतगुरां नू देखिया दर्शन कीते उसी वेले उसनू धीरज मिलिया आराम मिलिया। उहदे दुख दा जिहड़ा उहदा दुख है शरीर दा रोग है दुख है उह घट हो गया। सतगुरां दे दर्शन करदे अनुसार ही उहदे दुख ते उहदे दर्द ते असर शुरू होया। सो इह सतगुरु परमात्मा दी बख्शिश है, गुरु परमात्मा दा स्वरूप है। इस करके गुरु अर्जन साहब महाराज कहिंदे हे वाहिगुरु जीओ खिन मैं एक अख चमकण दे समें विच ही तुसी सेवक जग्यासु दे दुखां दर्दां ते वहमां भरमां नू नाश कर दिंदे हो। मात पिता स्वाम सज्जण सब जगत बाल गोपाला। हे सतगुरु जीओ आप जी सारे संसार जगत दे गोपाल हो। गो मैना धरती पाल मैना पालना करन वाला, गो मैना ज्ञान कर्म इंद्रे पाल मैना पालना करन वाला रखिया करन वाला। हे वाहिगुरु जी सतगुरु जी आप जी सारी सृष्टि दी रखिया करन वाले हो। ਤੁਸੀਂ ਸ੍ਰਿਸ਼ਟੀ ਦੇ ਮਾਤਾ ਹੋ, ਪਿਤਾ ਹੋ, ਸਵਾਮੀ ਹੋ, ਸੱਜਣ ਹੋ। ਸਭ ਜਗਤ ਬਾਲ, ਸਾਰਾ ਸੰਸਾਰ ਜਗਤ ਹੀ ਤੁਹਾਡਾ ਬਾਲ ਹੈ, ਤੁਹਾਡਾ ਬੱਚਾ ਹੈ। ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲੇ ਹੋ। ਜੋ ਸਰਣ ਆਵੈ ਗੁਣ ਨਿਧਾਨ ਪਾਵੈ, ਸੋ ਬਾਹੜ ਜਨਮ ਨਾ ਮਰਤਾ। ਜੋ ਵੀ ਆਪ ਜੀ ਦੀ ਸ਼ਰਨ ਵਿੱਚ ਆ ਜਾਏ, ਚਾਹੇ ਉਹ ਕਿਸੇ ਤਰੀਕੇ ਨਾਲ ਆਵੇ, ਕਿਸੇ ਲਾਲਚ ਕਰਕੇ ਆਵੇ, ਕਿਸੇ ਸੰਸਾਰੀ ਲੋੜ ਵਾਸਤੇ ਆਵੇ, ਚਾਹੇ ਧਨ ਪਦਾਰਥ ਦੀ ਇੱਛਾ ਲੈ ਕੇ ਆਵੇ, ਚਾਹੇ ਕੋਈ ਹੋਰ ਉਹਦੀ ਮਨ ਦੀ ਇੱਛਾ ਹੈ, ਕੋਈ ਖੁਆਇਸ਼ ਹੈ, ਕੋਈ ਤਰੀਕਾ ਹੈ, ਜਾਂ ਕਿਸੇ ਦੁੱਖ ਰੋਗ ਤੋਂ ਦੁਖੀ ਹੋ ਕੇ ਆ ਜਾਏ ਕਿ ਚਲੋ ਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਜਾਵਾਂ, ਮੇਰੇ ਦੁੱਖ ਰੋਗ ਕੱਟੇ ਜਾਣਗੇ। ਕਹਿੰਦੇ ਕਾਰਨ ਕੋਈ ਹੋਵੇ, ਕੋਈ ਸਬੱਬ ਬਣੇ ਸੰਗਤ ਵਿੱਚ ਆਉਣ ਦਾ, ਬਸ ਆ ਜਾਏ। ਜੋ ਸ਼ਰਨ ਆਵੇ ਗੁਣ ਨਿਧਾਨ ਪਾਵੇ, ਆਪ ਜੀ ਦੀ ਸੰਗਤ ਵਿੱਚੋਂ ਗੁਣਾਂ ਦੇ ਨਿਧਾਨ, ਨਿਧਾਨ ਨਾਮ ਖਜ਼ਾਨਾ, ਤੁਹਾਡੀ ਸੰਗਤ ਕਰਨ ਵਾਲਾ ਗੁਣਾਂ ਦਾ ਖਜ਼ਾਨਾ ਹਾਸਲ ਕਰ ਲੈਂਦਾ ਹੈ। ਇੰਨੇ ਸ਼ੁਭ ਗੁਣ ਉਹਦੇ ਚ ਆ ਜਾਂਦੇ ਨੇ। ਤੇ ਫਿਰ ਕਹਿੰਦੇ ਇਹ ਬਖਸ਼ਿਸ਼ ਹੁੰਦੀ ਹੈ ਉਹ ਵਿਅਕਤੀ ਜਿਹੜਾ ਹੈ, ਸੋ ਬਾਹੁੜ ਜਨਮ ਨਾ ਮਰਤਾ। ਬਾਹੁੜ ਦਾ ਅਰਥ ਹੈ ਦੁਬਾਰਾ। ਐਸਾ ਵਿਅਕਤੀ ਜੋ ਆਪ ਜੀ ਦੀ ਸ਼ਰਨ ਵਿੱਚ ਆਉਣ ਵਾਲਾ ਹੈ, ਨਾ ਉਹ ਜੰਮਦਾ ਹੈ, ਨਾ ਮਰਦਾ ਹੈ। ਨਾ ਜਾਏ ਤੇ ਮਰੀਏ ਤੇ ਵਾਕ ਦਾ ਚਿੰਨਾਏ ਬਹੁਤ ਵਾ ਭਵਤਾ ਵਾ ਨਾ ਹੋਇਆ। ਨਾ ਜਨਮਦਾ ਨਾ ਮਰਦਾ ਹੈ। ਇਹੋ ਜਿਹੀ ਆਤਮਕ ਅਵਸਥਾ ਤੁਹਾਡੀ ਸ਼ਰਨ ਵਿੱਚੋਂ ਪ੍ਰਾਪਤ ਹੁੰਦੀ ਹੈ। ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ। ਬੇਨਤੀ ਕਰਦੇ ਨੇ ਇਹ ਸਤਿਗੁਰੂ ਜੀਓ, ਮੈਂ ਆਪ ਜੀ ਦਾ ਦਾਸ ਹਾਂ, ਆਪ ਜੀ ਕਿਰਪਾ ਕਰੋ, ਹਮੇਸ਼ਾ ਆਪਣੇ ਚਰਣਾਂ ਵਿੱਚ ਜੋੜੀ ਰੱਖਣਾ। ਆਪ ਜੀ ਦੇ ਚਰਣਾਂ ਚੋਂ ਇਹ ਭਗਤੀ ਭਾਵਨਾ ਸੇਵਾ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਰਹੇ। ਕਿਰਪਾ ਕਰੋ, ਸਭ ਜੀ ਤੇਰੇ, ਮੇਰੇ ਅੰਦਰ ਇਹ ਨਿਸ਼ਚਾ ਹੈ ਕਿ ਸਾਰੇ ਜੀਵ ਤੁਹਾਡੇ ਨੇ, ਸਾਰਾ ਸੰਸਾਰ ਜਗਤ ਤੁਹਾਡਾ ਹੈ। ਤੂੰ ਕਰਤਾ, ਤੂੰ ਹੀ ਸਾਰਿਆਂ ਦਾ ਕਰਤਾ ਹੈ, ਮਾਲਕ ਹੈ। ਆਠ ਪਹਿਰ ਹਰ ਧਿਆਈ ਹੈ ਰਾਮ, ਇਸ ਲਈ ਕਹਿੰਦੇ ਉਸ ਰਮੇ ਹੋਏ ਮਾਲਕ ਵਾਹਿਗੁਰੂ ਨੂੰ ਆਠ ਪਹਿਰ ਅੱਠੇ ਪਹਿਰ ਹੀ ਧਿਆਉਣਾ ਚਾਹੀਦਾ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਫਿਰ ਹੋਰ ਬਚਨ ਨੇ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਫਿਰ ਸਤਿਗੁਰਾਂ ਦੇ ਬਚਨ ਨੇ, ਸੁੱਤਿਆਂ ਗੁਰ ਸਾ ਲਾਹੀਐ, ਉੱਠਦਿਆਂ ਵੀ ਗੁਰ ਅਲਾਓ। ਕਹਿੰਦੇ ਸੁੱਤਿਆਂ ਹੋਇਆ ਵੀ, ਉੱਠਦਿਆਂ ਹੋਇਆ ਵੀ, ਇਹ ਵੀ ਇੱਕ ਅਵਸਥਾ ਹੈ ਸਾਧ ਜੀ। ਸੁੱਤਿਆਂ ਹੋਇਆ ਵੀ ਵਾਹਿਗੁਰੂ ਨੂੰ ਯਾਦ ਕਰਨਾ ਇੱਕ ਅਵਸਥਾ ਹੈ। ਜਦੋਂ ਸਾਰਾ ਦਿਨ ਹੀ ਧਿਆਨ ਬਾਣੀ ਚ ਰਹੇ, ਸਿਮਰਨ ਵਿੱਚ ਰਹੇ, ਤੇ ਇਹ ਅਵਸਥਾ ਵੀ ਮਿਲ ਜਾਂਦੀ ਹੈ। ਪੰਥ ਦੀ ਮਾਇਆ ਨਾਜ ਹਸਤੀ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ, ਉਹਨਾਂ ਦੇ ਜੀਵਨ ਵਿੱਚੋਂ ਇਹ ਚੀਜ਼ ਮਿਲਦੀ ਹੈ। ਕਹਿੰਦੇ ਮਹਾਂਪੁਰਖ ਕਈ ਵਾਰੀ ਜਦੋਂ ਰਾਤ ਨੂੰ ਸੌਂਦੇ ਨੇ, ਬਰਾਜਦੇ ਨੇ, ਤੇ ਸੁੱਤਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਲੱਗ ਪੈਂਦੇ ਨੇ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁੱਖ ਨਿਕਸੈ ਆਰਾਮ, ਤਾਂ ਕਿ ਪੱਗ ਕੀ ਪਾਣੀ ਮੇਰੇ ਤਨ ਕੋ ਚਾਮ। ਕਹਿੰਦੇ ਮੇਰੀ ਇੱਛਾ ਹੈ ਕਿ ਜੇ ਮੇਰੇ ਚੰਮ ਦੀ ਜੁੱਤੀ ਬਣਾ ਕੇ ਉਸ ਗੁਰਮੁਖ ਦੇ ਪੈਰਾਂ ਚ ਪਾ ਦਿਓ, ਜਿਸ ਨੂੰ ਸੁਪਨੇ ਵਿੱਚ ਵੀ ਬਰੜਾ ਕੇ ਰੱਬ ਦਾ ਹੀ ਚੇਤਾ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਮੈਂ ਸਮਝਾਂਗਾ ਮੇਰਾ ਜੀਵਨ ਸਫਲ ਹੈ। ਭਾਵ ਕਿ ਜੋ ਸੁਪਨੇ ਵਿੱਚ ਵੀ ਬਰੜਾ ਕੇ ਵਾਹਿਗੁਰੂ ਕਹਿੰਦਾ ਹੈ, ਕਹਿੰਦੇ ਉਹਦੇ ਵਰਗਾ ਦੂਜਾ ਕੋਈ ਨਹੀਂ। ਇਤਨੀ ਉਸਦੀ ਮਹਾਨਤਾ, ਇਤਨੀ ਵਡਿਆਈ, ਇੱਕ ਬਖਸ਼ਿਸ਼ ਹੈ। ਤੋ ਮਹਾਂਪੁਰਖ ਕਹਿੰਦੇ ਰਾਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ। ਫਿਰ ਕਿੰਨਾ ਕੁ ਪਾਠ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਦਾ ਆਨੰਦ ਮਾਣਿਆ ਉਹ ਬਜ਼ੁਰਗ ਦੱਸਦੇ ਨੇ। ਕਹਿੰਦੇ ਕਈ ਵਾਰੀ ਜਿਹੜੇ ਵਿਦਿਆਰਥੀ ਸਿੰਘ ਹੁੰਦੇ ਸਨ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਪੋਥੀਆਂ ਪ੍ਰਕਾਸ਼ ਕਰ ਲੈਂਦੇ ਸਨ ਉੱਥੇ ਮੰਜੇ ਤੇ, ਪਲੰਘ ਤੇ ਨਾਲ ਨਾਲ ਪੜ੍ਹਦੇ ਸਨ। ਤੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕਈ ਕਈ ਅੰਗ ਸੁੱਤਿਆਂ ਹੋਇਆਂ ਪੜ੍ਹ ਜਾਂਦੇ ਸਨ, ਬਿਲਕੁਲ ਸਹੀ ਲਗਾ ਮਾਤਰਾ ਪੂਰੀਆਂ, ਕਈ ਕਈ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰ ਜਾਂਦੇ ਸਨ। ਤੇ ਸਿੰਘ ਨਾਲ ਨਾਲ ਪਾਠ ਪੜ੍ਹਦੇ ਰਹਿੰਦੇ ਸਨ ਪੋਥੀਆਂ ਪ੍ਰਕਾਸ਼ ਕਰਕੇ। ਇਹੋ ਜਿਹੀ ਅਵਸਥਾ ਤਾਂ ਹਜ਼ੂਰ ਕਹਿੰਦੇ ਨੇ ਇੱਕ ਅਵਸਥਾ ਹੈ ਕਿ ਆਠ ਪੈਰ ਹਰ ਧਿਆਈਏ ਰਾਮ, ਜਦੋਂ ਗੁਰੂ ਚਰਨਾਂ ਚ ਅਰਦਾਸਾਂ ਬੇਨਤੀਆਂ ਕਰਦੇ ਰਹੀਏ, ਫਿਰ ਸਹਿਜ ਸਹਿਜ ਇਹ ਨਾਮ ਸਿਮਰਨ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਦੇ ਨੇ। ਤੋ ਮਹਾਰਾਜ ਕਹਿੰਦੇ ਅੱਠੇ ਪੈਰ ਹੀ ਪਾਈ ਉਸਨੂੰ ਧਿਆਉਣਾ ਚਾਹੀਦਾ। ਫਿਰ ਕੀ ਹੁੰਦਾ ਹੈ? ਕਹਿੰਦੇ ਮਨ ਇੱਛੜਾ ਫਲ ਪਾਈਐ ਰਾਮ। ਫਿਰ ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ, ਮਨ ਦੀਆਂ ਇੱਛਾਵਾਂ ਖੁਆਇਸ਼ਾਂ ਸੁਤੇ ਸਿੱਧੀ ਪੂਰੀਆਂ ਹੋ ਜਾਂਦੀਆਂ ਹਨ। ਤੋ ਇਸ ਕਰਕੇ ਬਖਸ਼ਿਸ਼ ਕਰਦੇ ਨੇ ਕਿ ਜਦੋਂ ਸਿਮਰਨ ਕਰੀਏ ਬੰਦਗੀ ਕਰੀਏ ਤੇ ਫਿਰ ਮਨ ਇੱਛ ਪਾਈਐ ਪ੍ਰਭ ਧਿਆਈ ਹੈ ਮਿਟ ਹੈ ਜੰਮ ਕੇ ਤਰਾਸਾ। ਤਰਾਸ ਦਾ ਅਰਥ ਹੈ ਬ੍ਰਿਜ ਭਾਸ਼ਾ ਚ ਡਰ। ਕਹਿੰਦੇ ਜੰਮ ਦਾ ਜਿਹੜਾ ਡਰ ਹੈ ਇਹ ਵੀ ਪਰਮਾਤਮਾ ਦੀ ਬੰਦਗੀ ਕਰਕੇ ਦੂਰ ਹੋ ਜਾਂਦਾ ਹੈ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਨਾਮ ਤੇਰੇ ਕੀ ਮੁਕਤੇ ਬੀਥੀ ਜੰਮ ਕਾ ਮਾਰਗ ਦੂਰ ਰਹਿਆ। ਧਰਮ ਰਾਏ ਦਰ ਕਾਗਦ ਫਾਰੇ ਜਮ ਦੂਤਾ ਕਛੂ ਨਾ ਚੱਲੀ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਆਪਾਂ ਕੀਰਤਨ ਸੋਹਲਾ ਦੀ ਬਾਣੀ ਤੋਂ ਬਾਅਦ ਵੀ ਪੜ੍ਹਦੇ ਹਾਂ। ਕੀਰਤਨ ਸੋਹਲਾ ਦੀ ਬਾਣੀ ਵਿੱਚ ਹੀ ਬਚਨ ਹੈ, ਮਹਾਰਾਜ ਕਹਿੰਦੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਜਦੋਂ ਨਿਤਨੇਮ ਦੀ ਬਾਣੀ ਸੋਹਿਲਾ ਸਾਹਿਬ ਪੜ੍ਹਦੇ ਹਾਂ, ਰੱਖਿਆ ਦੇ ਸ਼ਬਦਾਂ ਵਿੱਚ ਇਹ ਬਚਨ ਆਪਾਂ ਪੜ੍ਹਦੇ ਹਾਂ। ਤੋ ਕਹਿੰਦੇ ਜਦੋਂ ਵਾਹਿਗੁਰੂ ਦੇ ਨਾਮ ਨਾਲ ਮਨ ਜੁੜ ਜਾਏ ਤੇ ਜਮ ਤਾਂ ਲੱਜਾ ਕਰਕੇ ਦੌੜ ਜਾਂਦਾ, ਪਰੇ ਹੋ ਜਾਂਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਮਿਟੈ ਜਮ ਕੇ ਤਰਾਸਾ। ਜਦੋਂ ਪ੍ਰਭੂ ਨੂੰ ਧਿਆਈਏ ਸਿਮਰੀਏ ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ, ਜਮਾਂ ਦੀ ਤਰਾਸ ਜਮਾਂ ਦਾ ਡਰ ਦੂਰ ਹੋ ਜਾਂਦਾ ਹੈ। ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ। ਕਹਿੰਦੇ ਜਿਸਨੇ ਗੋਬਿੰਦ ਮਾਲਕ ਵਾਹਿਗੁਰੂ ਨੂੰ ਗਾਇਆ ਹੈ ਆਰਾਧਿਆ ਹੈ ਸਾਧ ਸੰਗਾਇਆ, ਸਾਧੂ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਗੁਰਮੁਖ ਦੀ ਸੰਗਤ ਕਰਕੇ ਭਈ ਪੂਰਨ ਆਸਾ, ਉਹਦੀ ਆਸਾ ਪੂਰਨ ਹੋ ਗਈ ਹੈ, ਸਭ ਤਰ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ। ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭੂ ਕਹਿ ਮਨ ਭਾਈ ਹੈ। ਇਸ ਲਈ ਕਹਿੰਦੇ ਹੇ ਭਾਈ, ਆਪਣੇ ਅੰਦਰੋਂ ਮਾਣ ਮੋਹ ਵਿਕਾਰ ਇਹ ਸਾਰੀਆਂ ਚੀਜ਼ਾਂ ਨੂੰ ਤਿਆਗ ਕੇ ਛੱਡ ਕੇ ਆਓ, ਗੁਰੂ ਦੇ ਚਰਨਾਂ ਨਾਲ ਜੁੜੀਏ, ਤਾਂ ਕਿ ਪ੍ਰਭੂ ਕਹਿ ਮਨ ਭਾਈ ਹੈ ਉਸ ਪ੍ਰਭੂ ਪਰਮਾਤਮਾ ਦੇ ਮਨ ਨੂੰ ਭਾ ਜਾਈਏ, ਚੰਗੇ ਲੱਗ ਜਾਈਏ, ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। ਬਿਨਵੰਤ ਨਾਨਕ ਦਿਨ ਸੁਰੈਣੀ ਸਦਾ ਹਰ ਹਰ ਧਿਆਈ ਹੈ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜਗਿਆਸੂ ਰੂਪ ਹੋ ਕੇ ਇਹ ਬੇਨਤੀ ਵਾਲੇ ਬਚਨ ਕਥਨ ਕਰਦੇ ਨੇ, ਹੇ ਭਾਈ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਬਾਣੀ ਦੁਆਰਾ ਦਿਨ ਸੁਰੈਣੀ, ਦਿਨ ਅਤੇ ਰਹਿਣ, ਰਹਿਣ ਨਾਮ ਰਾਤ ਦਾ, ਦਿਨ ਰਾਤ ਸਦਾ ਹਰ ਹਰ ਧਿਆਈ ਹੈ। ਸਦ ਨਾਮ ਫਾਰਸੀ ਚ ਕਹਿੰਦੇ ਹਮੇਸ਼ਾ, ਕਹਿੰਦੇ ਹਮੇਸ਼ਾ ਹਮੇਸ਼ਾ ਉਸ ਹਰੀ ਪਰਮਾਤਮਾ ਵਾਹਿਗੁਰੂ ਦੇ ਹਰੀ ਨਾਮ ਨੂੰ ਧਿਆਈਐ, ਧਿਆਉਣਾ ਚਾਹੀਦਾ ਹੈ। ਕਿਉਂਕਿ ਮਨੁੱਖ ਦਾ ਸੁਭਾਅ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕਾਮ ਪਰੇ ਹਰ ਸਿਮਰੀਐ। ਕਹਿੰਦੇ ਐ ਭਾਈ ਤੇਰਾ ਸੁਭਾਅ ਇਹ ਹੈ ਕਿ ਜਦੋਂ ਤੈਨੂੰ ਕੰਮ ਪੈਂਦਾ ਨਾ, ਕੋਈ ਲੋੜ ਪੈਂਦੀ ਹੈ, ਤੇਰਾ ਕੋਈ ਕੰਮ ਅੜ ਜਾਂਦਾ ਹੈ, ਜਦੋਂ ਕੋਈ ਦੁੱਖ ਹੁੰਦਾ, ਕੋਈ ਤਕਲੀਫ਼, ਕੋਈ ਵਿਘਨ ਹੁੰਦਾ, ਕਹਿੰਦੇ ਉਦੋਂ ਤੈਨੂੰ ਰੱਬ ਦਾ ਚੇਤਾ ਆਉਂਦਾ, ਤੇਰਾ ਸੁਭਾਅ ਹੈ ਕੁਦਰਤੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਮਹਾਰਾਜ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ। ਕਹਿੰਦੇ ਜਦੋਂ ਤੈਨੂੰ ਕੋਈ ਕੰਮ ਹੁੰਦਾ, ਕੋਈ ਲੋੜ ਹੁੰਦੀ ਹੈ, ਕੁਝ ਚਾਹੀਦਾ ਹੈ, ਉਦੋਂ ਬੜੀਆਂ ਦਾਤਾਂ ਮੰਗਦਾ ਹੈ ਤੇ ਉਦੋਂ ਬੜੀਆਂ ਅਰਦਾਸਾਂ ਕਰਦਾ, ਉਦੋਂ ਦਾਤੇ ਦਾ ਚੇਤਾ ਹੁੰਦਾ, ਤੇ ਜਦੋਂ ਹੀ ਉਹ ਬਖਸ਼ਿਸ਼ ਮਿਲ ਜਾਂਦੀ ਹੈ, ਦਾਤ ਮਿਲ ਜਾਂਦੀ ਹੈ, ਤੇ ਕਹਿੰਦੇ ਤੈਨੂੰ ਦਾਤਾ ਭੁੱਲ ਜਾਂਦਾ ਉਸ ਵੇਲੇ, ਤੇਰਾ ਸੁਭਾਅ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਉਸ ਮਾਲਕ ਨੂੰ ਹਮੇਸ਼ਾ ਯਾਦ ਰੱਖੋ, ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ। ਕਹਿੰਦੇ ਜਦੋਂ ਤੈਨੂੰ ਕੰਮ ਪੈਂਦਾ, ਕੋਈ ਕੋਈ ਦੁੱਖ ਹੁੰਦਾ, ਉਦੋਂ ਯਾਦ ਕਰਦਾ, ਜੇ ਤੂੰ ਹਮੇਸ਼ਾ ਹੀ ਯਾਦ ਕਰਦਾ ਰਹੇ ਤੇ ਦੁੱਖ ਆਵੇ ਹੀ ਨਾ, ਕੋਈ ਵਿਘਨ ਪਏ ਹੀ ਨਾ। ਇਸ ਕਰਕੇ ਕਹਿੰਦੇ ਹਮੇਸ਼ਾ ਹੀ ਉਹਨੂੰ ਯਾਦ ਕਰਿਆ ਕਰ। ਇਸ ਲਈ ਕਹਿੰਦੇ ਨੇ ਬਿਨਵੰਤ ਨਾਨਕ ਦਿਨ ਸੁਰੈਣੀ, ਸਦਾ ਹਰ ਹਰ ਧਿਆਈਐ। ਹਮੇਸ਼ਾ ਉਸ ਮਾਲਕ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ। ਦਰ ਵਾਜੈ ਹੈ ਅਨਹਤ ਵਾਜੇ ਰਾਮ, ਉਸ ਵਾਹਿਗੁਰੂ ਦੇ ਦਰ ਤੇ ਅਨਾਹਤ ਸ਼ਬਦ ਦੇ ਵਾਜੇ ਵੱਜ ਰਹੇ ਨੇ। ਘਟ ਘਟ ਹਰ ਗੋਬਿੰਦ ਗਾਜੇ ਰਾਮ, ਉਹ ਗੋਬਿੰਦ ਮਾਲਕ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਗੱਜ ਰਿਹਾ ਹੈ। ਘਟ ਨਾਮ ਹਰ ਇੱਕ ਜਗ੍ਹਾ ਦਾ, ਘਟ ਨਾਮ ਅੰਤਿਸ਼ ਕਰਨ ਦਾ, ਘਟ ਨਾਮ ਹਰ ਇੱਕ ਘਰ ਦਾ। ਕਹਿੰਦੇ ਹਰ ਇੱਕ ਘਰ ਵਿੱਚ ਹਰ ਇੱਕ ਅਸਥਾਨ ਤੇ ਉਹ ਮਾਲਕ ਵਾਹਿਗੁਰੂ ਗੱਜਦਾ ਹੈ, ਭਾਵ ਬੋਲ ਰਿਹਾ ਹੈ, ਹਰ ਥਾਵਾਂ ਤੇ ਹਾਜ਼ਰ ਹੈ, ਹਰ ਇੱਕ ਹਿਰਦੇ ਚ ਅੰਤਿਸ਼ ਕਰਨ ਵਿੱਚ ਉਹ ਵਾਹਿਗੁਰੂ ਹਾਜ਼ਰ ਹੈ। ਗੋਬਿੰਦ ਗਾਜੇ ਸਦਾ ਵਿਰਾਜੇ, ਅਗਮ ਅਗੋਚਰ ਉੱਚਾ, ਉਹ ਗੋਬਿੰਦ ਮਾਲਕ ਵਾਹਿਗੁਰੂ ਗਿਆਨ ਕਰਮ ਇੰਦਰੀਆਂ ਦਾ ਜੋ ਪ੍ਰਕਾਸ਼ਕ ਹੈ, ਉਹ ਗੱਜ ਰਿਹਾ ਹੈ, ਸਭ ਥਾਵਾਂ ਤੇ ਹਾਜ਼ਰ ਹੈ, ਉਹ ਸਭ ਥਾਵਾਂ ਤੇ ਵਿਰਾਜਮਾਨ ਹੈ। ਉਹ ਵਾਹਿਗੁਰੂ ਅਗਮ ਗਮਤਾ ਤੋਂ ਪਰੇ, ਪਹੁੰਚ ਤੋਂ ਪਰੇ ਹੈ, ਅਗੋਚਰ ਗਿਆਨ ਕਰਮ ਇੰਦਰੀਆਂ ਦੀ ਲਖਤਾ ਤੋਂ ਸਮਰਥਾ ਤੋਂ ਪਰੇ ਹੈ, ਉੱਚਾ ਸਾਰਿਆਂ ਤੋਂ ਉੱਚਾ ਹੈ, ਸਮਰੱਥ ਹੈ। ਗੁਣ ਬੇਅੰਤ ਕਿਛ ਕਹਿਣ ਨਾ ਜਾਈ, ਕੋਈ ਨਾ ਸਕੈ ਪਹੁੰਚਾ। ਕਹਿੰਦੇ ਉਸ ਮਾਲਕ ਵਾਹਿਗੁਰੂ ਦੇ ਜੋ ਗੁਣ ਨੇ, ਉਸ ਦੀਆਂ ਜੋ ਵਡਿਆਈਆਂ ਤੇ ਸ਼ਕਤੀਆਂ ਨੇ, ਇਹ ਬੇਅੰਤ ਹਨ, ਉਹਨਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਕੋਈ ਨਾ ਸਕੈ ਪਹੁੰਚਾ, ਉਸ ਵਾਹਿਗੁਰੂ ਮਾਲਕ ਦੇ ਗੁਣਾਂ ਤੱਕ, ਉਹਦੀਆਂ ਸ਼ਕਤੀਆਂ ਤੱਕ ਦੁਨੀਆਂ ਵਿੱਚੋਂ ਕੋਈ ਨਹੀਂ ਪਹੁੰਚ ਸਕਿਆ ਤੇ ਨਾ ਹੀ ਪਹੁੰਚ ਸਕੇਗਾ। ਆਪ ਉਪਾਏ ਆਪ ਪ੍ਰਤਿਪਾਲੇ, ਜੀ ਜੰਤ ਸਭ ਸਾਜੇ। ਉਹ ਮਾਲਕ ਵਾਹਿਗੁਰੂ ਸਮਰੱਥ ਹੈ, ਆਪ ਹੀ ਜੀਵਾਂ ਨੂੰ ਉਪਾਏ ਪੈਦਾ ਕਰਨ ਵਾਲਾ ਹੈ, ਆਪ ਹੀ ਪ੍ਰਤਿਪਾਲਣਾ ਕਰਨ ਵਾਲਾ ਹੈ। ਪ੍ਰਾਚੀਨ ਸਾਹਿਤ ਵਿੱਚੋਂ ਸਾਨੂੰ ਇੱਕ ਧਾਰਨਾ ਮਿਲਦੀ ਹੈ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਹੈ, ਪਾਲਣਾ ਕਰਨ ਵਾਲਾ ਵਿਸ਼ਨੂੰ ਹੈ, ਤੇ ਸੰਸਾਰ ਦਾ ਅੰਤ ਕਰਨ ਵਾਲਾ, ਮੌਤ ਦਾ ਦੇਵਤਾ ਸ਼ਿਵ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਵਿੱਤਰ ਸਿਧਾਂਤ ਹੈ, ਕਹਿੰਦੇ ਉਹ ਮਾਲਕ ਵਾਹਿਗੁਰੂ ਹੀ ਪੈਦਾ ਕਰਦਾ, ਉਹੀ ਪਾਲਣਾ ਕਰਦਾ, ਉਹੀ ਅੰਤ ਕਰਦਾ ਹੈ। ਉਸਨੇ ਇਸ ਤਰ੍ਹਾਂ ਦੇ ਸੇਵਕ ਅਨੇਕਾਂ ਹੀ ਪੈਦਾ ਕੀਤੇ ਨੇ, ਕੋਟ ਬ੍ਰਹਮੇ ਜਗ ਸਾਜਣ ਲਾਏ। ਕਹਿੰਦੇ ਜੇ ਮੰਨ ਵੀ ਲਈਏ ਕਿ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਪੈਦਾ ਕਰਨ ਵਾਲੇ, ਰਿਜ਼ਕ ਦੇਣ ਵਾਲੇ ਤੇ ਅੰਤ ਕਰਨ ਵਾਲੇ ਨੇ, ਪਰ ਕਹਿੰਦੇ ਇਹਨਾਂ ਨੂੰ ਵੀ ਕੰਮ ਤੇ ਲਾਉਣ ਵਾਲਾ ਉਹ ਮਾਲਕ ਵਾਹਿਗੁਰੂ ਆਪ ਹੈ। ਇਹ ਵੀ ਉਸ ਕਰਤੇ ਦੀ ਕਿਰਤ ਹਨ, ਇਹ ਵੀ ਉਸਦੀ ਰਚਨਾ ਹੈ। ਸੋ ਇਸ ਕਰਕੇ ਕਹਿੰਦੇ ਸਾਰਿਆਂ ਦਾ ਕਰਤਾ ਅਸਲ ਵਿੱਚ ਉਹ ਮਾਲਕ ਆਪ ਹੈ। ਇਸ ਲਈ ਕਹਿੰਦੇ ਨੇ ਜੀਵ ਜੰਤ ਸਭ ਸਾਜੇ, ਉਸ ਮਾਲਕ ਨੇ ਆਪ ਹੀ ਸਭ ਜੀਵ ਜੰਤੂ ਸਾਜੇ ਨੇ, ਸਵਾਰੇ ਨੇ, ਪੈਦਾ ਕੀਤੇ ਹਨ। ਬਿਨਵੰਤ ਨਾਨਕ ਸੁਖ ਨਾਮ ਭਗਤੀ, ਦਰ ਵਜੈ ਅਨਹਦ ਵਾਜੇ। ਚਾਰ ਪਦਿਆਂ ਵਾਲੇ ਇਸ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਹਾਂ। ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹੇ ਸਤਿਗੁਰੂ ਪਰਮਾਤਮਾ ਜੀਓ, ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ, ਕਿਰਪਾ ਕਰੋ ਨਾਮ ਭਗਤੀ ਦਾ ਜੋ ਆਤਮਕ ਸੁਖ ਹੈ, ਇੱਥੇ ਸੁਖ ਇੱਕ ਵਚਨ ਹੈ, ਜੋ ਆਤਮਕ ਸੁਖ ਹੈ, ਇਹ ਨਾਮ ਭਗਤੀ ਦੁਆਰਾ ਜੋ ਆਤਮਕ ਸੁਖ ਪ੍ਰਾਪਤ ਹੁੰਦਾ, ਇਸ ਆਤਮਕ ਸੁਖ ਵਾਲੀ ਅਵਸਥਾ ਦੀ ਦਾਤ ਸਾਨੂੰ ਬਖਸ਼ਿਸ਼ ਕਰੋ, ਆਪਣੀ ਭਗਤੀ ਨਾਲ ਬੰਦਗੀ ਨਾਲ ਸਾਨੂੰ ਜੋੜੋ, ਤਾਂ ਕਿ ਆਪ ਜੀ ਦੇ ਦਰ ਤੇ ਪਹੁੰਚ ਸਕੀਏ, ਜੀਵਨ ਸਫਲ ਕਰ ਸਕੀਏ। ਆਪ ਜੀ ਦੇ ਦਰ ਤੇ ਹਮੇਸ਼ਾ ਹੀ ਇਹ ਅਨਾਹਤ ਸ਼ਬਦ ਦੇ ਵਾਜੇ ਵੱਜਦੇ ਨੇ, ਇਹ ਆਤਮਕ ਅਵਸਥਾ ਸਾਨੂੰ ਵੀ ਹਾਸਲ ਹੋਵੇ। ਕਿਰਪਾ ਕਰੋ ਆਪ ਜੀ ਦੀ ਬਾਣੀ ਨਾਲ ਜੁੜ ਕੇ ਇਸ ਜੀਵਨ ਨੂੰ ਸਫਲ ਕਰ ਸਕੀਏ। ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਸ਼ਬਦ ਦੇ ਚਾਰ ਅੰਕਾਂ ਦੇ ਵਿੱਚ ਇਸ ਜੀਵਨ ਦੀ ਸਫਲਤਾ ਦਾ ਪਰਮ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਪ ਜੀਆਂ ਦੇ ਸਨਮੁਖ ਬੈਠ ਕੇ ਜੋ ਪੜ੍ਹਿਆ ਸੁਣਿਆ ਤੇ ਸੁਣਾਇਆ, ਇਹ ਸਾਡੇ ਸਾਰਿਆਂ ਦੇ ਹਿਰਦੇ ਵਸੇ। ਕਿਰਪਾ ਕਰੋ ਜੀ, ਵਿਚਾਰ ਕਰਦਿਆਂ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਜੀ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਸਾਧ ਸੰਗਤ ਜੀ ਹੋਈਆਂ ਫੁੱਲਾਂ ਦੀ ਖਿਮਾ ਦੇਣੀ। ਅੱਗੇ ਤੋਂ ਸਮਤ ਬਖਸ਼ਣੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਆਪ ਉਪਾਏ ਆਪ ਪ੍ਰਤਿਪਾਲੇ ਜੀਵ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰ ਵਜਹਿ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।